Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kilohertz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਯਾਰ ਬੜੀ ਭੁੱਖ ਲੱਗੀ ਹੈ ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ ਸਾਰਾ ਕੁਝ ਤਾਂ ਬੰਦ ਹੈ
ਮਿਲੇਗਾ ਤੂੰ ਚੱਲ ਤਾਂ ਸਹੀ
ਪਰ ਕਿੱਥੇ
ਉਹ ਬਾਬਾ ਢਾਬਾ ਤੇ ਜਿੱਥੇ ਮਿਲਦਾ ਹੈ ਪੰਜਾਬ ਦਾ ਸਵਾਦ ਭਾਵੇਂ ਦਿਨ ਹੋਵੇ ਜਾਂ ਰਾਤ ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੋਰਾ ਨੂੰ
905-793-3636 905-793-3636
ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165
ਸਭਨਾ ਮਰਨਾ ਆਇਆ
ਇਹ ਤਲਖ ਹਕੀਕਤ ਹੈ ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7656 ਤੇ ਕਾਲ ਕੀਤਾ ਜਾ ਸਕੇ
ਪਾਪਾ ਪਾਪਾ ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ ਡੈਡ ਮੈਂ ਪੀਜ਼ਾ ਖਾਣਾ
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ ਪੀਜ਼ਾ ਵਿੰਗ ਸੈਲਡ ਪਾਸਤਾ ਸਭ ਕੁਝ ਖਾ ਕੇ ਆਵਾਂਗੇ ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1777 ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ
ਦੋਸਤੋ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਨਗਾਰਾ ਰੇਡੀਓ ਨੂੰ ਮਹਾਮੂਹੀ ਪਿਆਰ ਦਿੱਤਾ। ਨਗਾਰਾ ਰੇਡੀਓ 3 ਵਜੇ ਤੋਂ ਲੈ ਕੇ 4 ਵਜੇ ਤੱਕ WTOR 770 ਤੇ ਸੁਣਦੇ ਹੋ। ਹੁਣ ਤੁਸੀਂ ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ WTOR 770 ਤੇ ਸੁਣ ਸਕਿਆ ਕਰੋਗੇ। ਕਿਸੇ ਕਿਸਮ ਦੀ ਜਾਣਕਾਰੀ ਲਈ ਚਰਨਜੀਤ ਬਰਾੜ 647-384-36 ਤੇ ਰਾਣਾ ਸਿੱਧੂ 905-915-84-84। ਨਗਾਰਾ ਰੇਡੀਓ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਓਨਲੀ ਔਨ 770।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੀ, ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ Real Estate Expert. ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS Transport Inc.
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ, KJS Transport Inc.
ਕਾਲ ਕਰੋ 905-799-9500,
905-789-9500.
KJS Transport Inc.
321 Orenda Road, Brampton.
ਵਧੀਆ ਕਮਰਸ਼ੀਅਲ ਪਲਾਜ਼ਾ ਤੇ ਤਾਜ ਮਹਿਲ ਵਰਗਾ ਘਰ ਵੀ ਪਾਲਿਆ, ਇੰਨੀ ਛੇਤੀ ਕੰਸਟਰਕਸ਼ਨ ਦਾ ਕੰਮ ਕਿੱਦਾਂ ਮੁਕਾ ਲਿਆ?
ਅਸੀਂ ਕੰਮ ਪ੍ਰੈਸਟਨ ਕੰਸਟਰਕਸ਼ਨ ਤੋਂ ਕਰਵਾਇਆ ਹੈ।
ਜੇਕਰ ਤੁਹਾਡੇ ਕੋਲ ਹੈ ਆਪਣਾ ਪਲਾਟ ਤੇ ਤੁਸੀਂ ਉੱਥੇ ਤਾਜ ਮਹਿਲ ਵਰਗਾ ਘਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਹੈ ਜ਼ਮੀਨ ਉੱਥੇ ਤੁਸੀਂ ਟਾਊਨ ਹਾਊਸ ਕੰਪਲੈਕਸ ਬਣਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਮਰਸ਼ੀਅਲ ਪਲਾਜ਼ੇ ਬਣਵਾ ਕੇ ਵੇਚਣਾ ਚਾਹੁੰਦੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕ ਹੀ ਨਾਮ, ਪ੍ਰੈਸਟਨ ਕੰਸਟਰਕਸ਼ਨ।
ਕਾਲ ਕਰੋ ਜਪਨਾਮ ਬਰਾੜ ਨੂੰ 905-795-4587, ਯਾਨੀ 905-796-4587।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਹਫ਼ਤਾ ਸ਼ੁਰੂ ਹੋਇਆ ਜੀ ਨਵਾਂ ਅਤੇ ਸਵੇਰ ਦਾ ਸਾਡਾ ਪਹਿਲਾ ਪ੍ਰੋਗਰਾਮ ਸ਼ੁਰੂ ਹੁੰਦਾ ਸਾਡੇ ਪ੍ਰੋਗਰਾਮ ਤੋਂ, ਜਿਹੜਾ ਸਾਡਾ ਚੈਨਲ ਆ ਬਸ ਸਵੇਰ ਤੋਂ ਚੱਲਣ ਲੱਗ ਜਾਂਦੇ ਨੇ ਪ੍ਰੋਗਰਾਮ, ਅਤੇ ਸਾਥੋਂ ਬਾਅਦ ਤੁਸੀਂ ਫੌਰੀ ਬਾਅਦ ਇੱਕ ਘੰਟੇ ਦੇ ਪ੍ਰੋਗਰਾਮ ਬਾਅਦ ਜਗਦੀਸ਼ ਗਰੇਵਾਲ ਨੂੰ ਸੁਣਦੇ ਹੋ। ਇਸ ਤਰ੍ਹਾਂ ਸਿਲਸਿਲਾ ਚੱਲਦਾ ਰਹਿੰਦਾ, ਜਿਹਦੇ ਸ਼ਾਮ ਨੂੰ ਸੂਰਜ ਛਿਪਣ ਤੱਕ ਪ੍ਰੋਗਰਾਮ ਸੁਣਦੇ ਹੋ ਤੁਸੀਂ। ਅਖੀਰਲਾ ਪ੍ਰੋਗਰਾਮ ਜਿਹੜਾ ਹੁੰਦਾ ਉਹ ਆਰਫਾ ਮੁਜ਼ੱਫਰ ਜੀ ਅਤੇ ਮਾਜਿਦ ਜਮਾਲ ਜੀ ਕਰਦੇ ਨੇ ਜੀ। ਉਸ ਤੋਂ ਬਾਅਦ ਰਾਤ ਪੈ ਜਾਂਦੀ ਹੈ, ਤੁਸੀਂ ਘਰਾਂ ਨੂੰ ਚਲੇ ਜਾਂਦੇ ਹੋ ਅਤੇ ਅਸੀਂ ਸਾਰੇ ਘਰਾਂ ਨੂੰ ਚਲੇ ਜਾਂਦੇ ਹਾਂ ਜੀ। ਅੱਜ ਤੁਸੀਂ ਹੀਰੋ ਹੋ ਸਾਰੇ, ਤੁਸੀਂ ਉਹ ਸਰਕਾਰ ਬਣਾਉਣੀ ਹੈ ਜਿਹਨੇ ਅਗਲੇ 4 ਸਾਲ ਕੈਨੇਡਾ ਨੂੰ ਚਲਾਉਣਾ ਜੀ। ਅੱਜ ਤੋਂ ਬਾਅਦ ਜ਼ਿੰਦਗੀ ਫਿਰ ਉਵੇਂ ਹੀ ਰੁੜਨ ਲੱਗ ਜਾਣੀ ਹੈ ਜਿਵੇਂ ਪਹਿਲਾਂ ਰੁੜੀ ਜਾਂਦੀ ਹੈ। ਤੁਹਾਨੂੰ ਪਤਾ ਕਿ ਚੋਣ ਜ਼ਾਬਤਾ ਜਿਹੜਾ ਲੱਗ ਜਾਂਦਾ, ਇਸ ਕਰਕੇ 1 ਮਹੀਨਾ ਪ੍ਰਚਾਰ ਪ੍ਰਚੂਰ ਹੋ ਗਿਆ, ਅਤੇ ਵੈਸੇ ਇਹ ਸਾਰੀ ਪਤਾ ਨਹੀਂ ਕਰੋਨਾ ਨੇ ਬੁਖਾਰ ਜ਼ਿਆਦਾ ਚੜ੍ਹਾਤਾ, ਇਸ ਕਰਕੇ ਚੋਣਾਂ ਦਾ ਬੁਖਾਰ ਚੜ੍ਹਿਆ ਹੀ ਨਹੀਂ ਲੋਕਾਂ ਨੂੰ, ਬੜੀ ਸਹਿਜ ਅਵਸਥਾ ਦੇ ਵਿੱਚ ਨੇ ਲੋਕ। ਅਤੇ ਅਲੱਗ ਅਲੱਗ ਮੁੱਦੇ ਜਿਸ ਤਰੀਕੇ ਦੇ ਨਾਲ ਪਹਿਲਾਂ ਭਾਰੂ ਹੁੰਦੇ ਆ ਉਵੇਂ ਨਹੀਂ ਹੈ। ਵੈਸੇ ਮੈਂ ਕਹਿਤਾ ਮੁੱਦੇ ਭਾਰੂ ਹੋਣੇ ਚਾਹੀਦੇ ਆ, ਪਰ ਉਹ ਮੁੱਦੇ ਭਾਰੂ ਹੁੰਦੇ ਨਹੀਂ, ਕਿਉਂਕਿ ਖਾਸ ਕਰਕੇ ਜਿਹੜੇ ਸ਼ਹਿਰ ਦੇ ਵਿੱਚ ਅਸੀਂ ਰਹਿੰਦੇ ਹਾਂ ਇੱਥੇ ਜ਼ਿੰਦਗੀ ਦੇ ਮੁੱਦਿਆਂ ਦੇ ਨਾਲ ਹੋਰ ਹੀ ਕੁਝ ਭਾਰੂ ਹੁੰਦਾ, ਅਤੇ ਉਹਨਾਂ ਗੱਲਾਂ ਦਾ ਆਸਰਾ ਲੈ ਕੇ ਹੀ ਜਿਹੜੇ ਲੀਡਰ ਨੇ ਉਹ ਜਿੱਤ ਜਾਂਦੇ ਨੇ। ਸਰਕਾਰਾਂ ਬਣ ਜਾਂਦੀਆਂ ਨੇ, 4 ਸਾਲ ਚੱਲਦੀ ਹੈ ਗੱਡੀ ਇਹ ਸਰਕਾਰ ਦੀ, ਉਸ ਤੋਂ ਬਾਅਦ ਫਿਰ ਲੋਕਾਂ ਤੋਂ ਰਾਏ ਮਸ਼ਵਰਾ ਜਿਹੜਾ ਲਿਆ ਜਾਂਦਾ ਜੀ। ਕਿਸੇ ਵਿਸ਼ੇਸ਼ ਪਾਰਟੀ ਬਾਰੇ ਤਾਂ ਆਪਾਂ ਗੱਲ ਵੈਸੇ ਕਦੇ ਕੀਤੀ ਹੋਈ ਨਹੀਂ ਗੀ ਆਪਣੇ ਪ੍ਰੋਗਰਾਮ 'ਤੇ, ਅਤੇ ਪਰ ਇਹ ਆ ਕਿ ਮੁੱਦਿਆਂ ਦੀ ਗੱਲ ਆਪਾਂ ਕਰਦੇ ਰਹੇ ਹਾਂ। ਅੱਜ ਆਪਾਂ ਮੁੱਦਿਆਂ ਦੀ ਗੱਲ ਵੀ ਬਹੁਤੀ ਨਹੀਂ ਕਰਨੀ, ਕਿਉਂਕਿ ਮੁੱਦਿਆਂ ਬਾਰੇ ਵੀ ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਵਿਚਾਰ ਨੇ। ਈਵਨ ਜਿਹੜੀ ਬਣਨ ਵਾਲੀ ਸਰਕਾਰ ਆ ਉਹਦੇ ਬਾਰੇ ਵੀ ਅਲੱਗ ਅਲੱਗ ਵਿਚਾਰ ਨੇ। ਕੋਈ ਕਹਿੰਦੇ ਮੈਜੋਰਿਟੀ ਸਰਕਾਰ ਬਣ ਜੂ, ਕੋਈ ਕਹਿੰਦੇ ਨੇੜੇ ਜੇ ਰਹਿ ਜੂ 338 ਸੀਟਾਂ 'ਚੋਂ, ਕੋਈ ਕਹਿੰਦੇ ਜੀ ਲਿਬਰਲਜ਼ ਨੂੰ ਇੰਨੀਆਂ ਵੋਟਾਂ ਪੈਣਗੀਆਂ, ਇੰਨੀਆਂ ਸੀਟਾਂ ਲੈ ਜਾਣਗੇ ਲਿਬਰਲਜ਼, ਕੰਜ਼ਰਵੇਟਿਵਸ ਇੰਨੀਆਂ ਲੈ ਜਾਣਗੇ, NDP ਇੰਨੀਆਂ ਲੈ ਜੂ। ਚਲੋ ਉਹ ਸ਼ਾਮ ਨੂੰ ਸਾਰਿਆਂ ਦੇ ਸਾਹਮਣੇ ਆ ਜਾਣਾ, वैसे है भी कुछ गल्लां लोकां नूं जरूर जरूर टच कीतियां ने इन्हां इलैक्शनज़ दे विच। चंगा हुंदा जे इह गल्लां जिहड़ियां उह लगातार लोक इन्हां गल्लां बारे सोचते रहन, क्योंकि लोकतंत्र दे विच चोणां जिहड़ियां इक पड़ा हुंदियां ते साडे चों बहुत गिणती लोक इही समझदे ने कि वोटां ते चोणां इही लोकतंत्र हैगा, बस इस तों बिना होर कुछ नहीं। नहीं जी, चार साल की जिहड़ी सरकार की फंक्शनिंग आ उह वी लोकतंत्र दे घेरे दे विच आउंदी है। वह जीवन के मुद्दों जिंदगी के मुद्दों किवें एड्रैस करती है सरकार, कोई ये भी लोकतंत्र के घेरे दे विच आउंदी है। एक दिन वोटा लैके बाद दे विच लोकां दी राय की किन्नी कु कदर करती है सरकार, ये भी लोकतंत्र के घेरे दे विच आउंदी है। बहुत सारे मुद्दे ने कैनेडियन की जिंदगी दे। मैं हुणे ही देख रहा सी जी बई बई 75% लोग आ जिहड़े ओह इह सोचदे ने कि लोंग टर्म केयर आ जिहड़ी कैनेडा दे विच इहदे इन्ने इशूज़ ने, इन्नियां प्रॉब्लम्स ने, इहनू एड्रैस करना बनता। हुण चोणां तों बाद कोई एड्रैस करूगा जां नहीं, ईवन चोणां दे विच वी किसी पार्टी ने इहनू प्रॉपरली एड्रैस किया कि नहीं किया, वह मेरे नालों ज़्यादा तुहानू पता, बहस आपां करनी नहीं अज, फिर किस दिन करांगे। इस तरह बहुत सारे लोग इस तरह सोचते हैं कि जिहड़ी देश की सुरक्षा व्यवस्था, खास करके पुलिस आ, पुलिस का बजट हुंदा उहदे ज़्यादा खर्च करन की बजाय सोशल वैलफेयर ते ज़्यादा जिहड़ा खर्च होना चाहिए। बहुत सारे लोग घरां दी स्थिति बारे चिंतित ने, वो कहिंदे जिहड़ी पार्टी जिहड़ा मर्जी वादा करी जावे पर इह सच्ची मुची इक इहो जिहा मुद्दा घरां वाला कि इहनू जे कोई एड्रैस भी करन लग जाए हुणे ते इह छेती छेती एड्रैस होना ही नहीं। नवें इमीग्रेंट आ रहे ने, लोकां नूं घरां दी लोड़ बहुत हैगी आ, ते उधरों रिस्ट्रिक्शनज़ ने जिहड़ियां जमीनां ते काफ़ी लगियां होईयां ने, उधरों जाणबुझ के जिहड़ी डिमांड आ उह डिमांड ते सप्लाई दा जिहड़ा रिलेशन हुंदा उस दे विचों डिमांड आ जिहड़ी क्रिएट करके रखी जांदी है, सप्लाई जाणबुझ के नहीं कीती जांदी, जिहदे करके घरां दीआं प्राइसिज वधदीआं रहिंदीआं ने। दूजे पासे इह वी इशू हैगा कुछ लोगों के दिमाग दे विच बई जे रीयल स्टेट चलती है तां इकोनमी दा एक वड्डा हिस्सा ते लोकां नूं रुजगार भी मिलिया होया, इह इक अपने आप दे विच काफ़ी वड्डा मुद्दा, इहनू आउंदे समें दे विच किवें एड्रैस करूगा। हुण आपां पार्टियां दी गल तां छड्डती है, क्योंकि पार्टियां दा तां कम अज शाम नूं कीने बनना कीने नहीं बनना हो जाणा, पर की पार्टियां दे विच बैठे लोक इहनां गल्लां बारे सोचदे ने, केपेबल ने कि ਉਹ ਬਸ ਇਹੀ ਸੋਚਦੇ ਨੇ ਕੋਈ ਨਹੀਂ ਜੀ ਚਾਰ ਸਾਲ ਲਈ ਆਪਾਂ ਬਣ ਗਏ ਹਾਂ ਅਤੇ ਤਨਖਾਹ ਆਪਾਂ ਨੂੰ ਮਿਲੀ ਜਾਣੀ ਹੈ। ਕਾਫ਼ੀ ਸਾਰੇ ਗੰਭੀਰ ਮੁੱਦੇ ਨੇ ਕੈਨੇਡੀਅਨਜ਼ ਦੇ ਸਾਹਮਣੇ। ਪੈਂਡੈਮਿਕ ਦੇ ਵਿੱਚ ਦੋ ਸਾਲ ਤਕਰੀਬਨ 2 ਸਾਲ ਹੋ ਜਾਣੇ ਨੇ ਜੀ, ਇਹਦੇ ਦਰਮਿਆਨ ਲੋਕਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਰਹੀ, ਜਿਹੜੇ ਲੋਕ ਘਰੋਂ ਕੰਮ ਕਰਦੇ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸ ਤਰ੍ਹਾਂ ਕਰਿਆ ਕਰਨਗੇ, ਕੀ ਉਹ ਪ੍ਰੈਫਰ ਕਰਨਗੇ ਘਰੋਂ ਕੰਮ ਨੂੰ, ਕੰਪਨੀਆਂ ਜਿਨ੍ਹਾਂ ਦੇ ਖਰਚੇ ਘੱਟ ਗਏ ਇਸ ਸਮੇਂ ਦੇ ਦੌਰਾਨ 2 ਸਾਲਾਂ ਦੇ ਦੌਰਾਨ, ਉਹ ਕਿਸ ਤਰ੍ਹਾਂ ਦੀ ਸਟ੍ਰੈਟਜੀ ਵਰਤਣਗੀਆਂ, ਕੀ ਉਹ ਬਾਅਦ ਦੇ ਵਿੱਚ ਉਵੇਂ ਹੀ ਆਫਿਸਿਸ ਖੋਲ੍ਹਣਗੀਆਂ ਵੱਡੀਆਂ ਕੰਪਨੀਆਂ, ਜਾਂ ਆਫਿਸਿਸ 'ਤੇ ਇੰਨਾ ਖਰਚਾ ਕਰਨਗੀਆਂ, ਜਾਂ ਫਿਰ ਜਿਹੜੇ ਲੋਕ ਘਰੋਂ ਕੰਮ ਕਰਦੇ ਨੇ ਉਹਨਾਂ 'ਤੇ ਕਿਸੇ ਕਿਸਮ ਦੀ ਕੋਈ ਨਿਗਰਾਨੀ ਆ ਉਹ ਕਿਸ ਤਰ੍ਹਾਂ ਰੱਖੀ ਜਾਊਗੀ, ਇਹ ਸਾਰੇ ਬਹੁਤ ਵੱਡੇ ਮੁੱਦੇ ਨੇ। ਮਹਿੰਗਾਈ ਦਾ ਮੁੱਦਾ ਆਪਣੇ ਆਪ ਦੇ ਵਿੱਚ ਮੂੰਹ ਵੱਡੀ ਖੜਾ ਜੀ ਸਾਰਿਆਂ ਦੇ ਸਾਹਮਣੇ, ਇਹਨੂੰ ਪਤਾ ਨਹੀਂ ਸਰਕਾਰਾਂ ਜਿਹੜੀਆਂ ਉਹ ਕਿਵੇਂ ਟੈਕਲ ਕਰਨਗੀਆਂ। ਇਕੋਨੋਮਿਸਟ ਲਗਾਤਾਰ ਕਹਿ ਰਹੇ ਨੇ ਕਿ ਕੈਨੇਡਾ ਦੇ ਵਿੱਚ ਜਿਹੜਾ ਇਹ ਪਾੜਾ ਹੈ ਕਿ ਅਮੀਰ ਆ ਜਿਹੜਾ ਹੋਰ ਅਮੀਰ ਹੋ ਰਿਹਾ, ਆਮ ਬੰਦਾ ਜਿਹੜਾ ਉਹ ਆਪਣਾ ਆਮ ਬੰਦਾ ਹੋਣ ਦਾ ਸਟੈਟਸ ਆ ਜਿਹੜਾ ਬਰਕਰਾਰ ਨਹੀਂ ਰੱਖ ਰਿਹਾ, ਉਹ ਆਮ ਬੰਦੇ ਤੋਂ ਛੋਟਾ ਬੰਦਾ ਹੋਣ ਵੱਲ ਵੱਧ ਰਿਹਾ ਲਗਾਤਾਰ, ਉਹਦੇ ਰਿਸੋਰਸਿਸ ਲਗਾਤਾਰ ਘੱਟ ਰਹੇ ਨੇ। ਮਹਿੰਗਾਈ ਪਿਛਲੇ ਸਮੇਂ 'ਚ ਇੰਨੀ ਵੱਧ ਗਈ ਆ ਕਿ ਜਿੰਨੇ ਕੁ ਪੈਸੇ ਉਹਨੂੰ ਮਿਲਦੇ ਨੇ ਉਹਦੇ ਨਾਲ ਉਹਦਾ ਖਰਚਾ ਜਿਹੜਾ ਪੂਰਾ ਨਹੀਂ ਹੁੰਦਾ, ਉੱਧਰੋਂ ਫਿਰ ਉਹ ਕਰਜ਼ਾ ਚੱਕਦਾ ਫਿਰਦਾ, ਅਤੇ ਕਰਜ਼ਾ ਚੱਕਣ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਹ ਕਰਜ਼ਾ ਇਸ ਤਰ੍ਹਾਂ ਚੱਕਦਾ, ਉਹਨੂੰ ਲੱਗਦਾ ਹੀ ਨਹੀਂ ਵੀ ਮੈਂ ਕੁਛ ਚੱਕ ਰਿਹਾ, ਜਿੱਥੋਂ ਵੀ ਉਹਨੂੰ ਪੈਸੇ ਮਿਲਦੇ ਨੇ ਵੀਜ਼ਾ ਕਾਰਡ ਤੋਂ, ਇੱਧਰੋਂ ਉੱਧਰੋਂ, ਜਿੱਧਰੋਂ ਵੀ ਲੋਨ ਮਿਲਦਾ ਉਹ ਪੈਸੇ ਚੱਕੀ ਜਾਂਦਾ। ਖੈਰ, ਇਹਨਾਂ ਦੇ ਵਿੱਚ ਇੱਕ ਹਾਸੇ ਵਾਲੀ ਗੱਲ ਇਹ ਆ ਵੀ ਸਾਡੇ 'ਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਕਰਜ਼ਾ ਚੱਕ ਕੇ ਅੱਗੇ ਇੱਧਰੋਂ ਉੱਧਰੋਂ ਪੈਸੇ ਪੂਸੇ ਲੈ ਕੇ ਘਰ ਘੁਰ ਵੀ ਬੁੱਕ ਕਰਾਈ ਜਾਂਦੇ ਨੇ, ਫਿਰ ਰੌਲਾ ਵੀ ਪਾਈ ਜਾਂਦੇ ਨੇ ਵੀ ਉੱਧਰ ਮਹਿੰਗਾਈ ਹੋ ਰਹੀ ਹੈ ਜੀ, ਆਏ ਹਾਂ ਜੀ, ਉਹ ਹਾਂ, ਬਹੁਤ ਸਾਰੇ ਤਾਂ ਨਹੀਂ, ਥੋੜ੍ਹੇ ਜਿਹੇ ਇਹੋ ਜਿਹੇ ਵੀ ਨੇ ਜਿਹੜੇ ਇਹ ਫੰਡਾਂ ਦੇ ਵਿੱਚ ਦੁਰਵਰਤੋਂ ਦਾ ਤੁਹਾਨੂੰ ਪਤਾ ਉਹ ਹੁੰਦੀ ਹੈ ਅਤੇ ਉਹਦਾ ਵੀ ਨਜਾਇਜ਼ ਫਾਇਦਾ ਜਿਹੜਾ ਉਠਾਉਂਦੇ ਨੇ। ਖੈਰ ਜੀ, ਮੁੱਦੇ ਕਾਫ਼ੀ ਨੇ, ਅੱਜ ਸ਼ਾਮ ਨੂੰ ਤੁਸੀਂ ਵੋਟ ਪਾ ਦੇਣੀ ਆ, ਪਰ ਜੇ ਤੁਸੀਂ ਵੋਟ ਪਾ ਕੇ ਸੋਚੋ ਕਿ ਮੁੱਦੇ ਆ ਜਿਹੜੇ ਇਹ ਹੱਲ ਹੋ ਜਾਣਗੇ ਬਹੁਤ ਵੱਡੇ ਭੁਲੇਖੇ ਦੇ ਵਿੱਚੋਂ, ਦੋਸਤੋ ਆਉਣ ਵਾਲੇ ਹਫ਼ਤੇ 'ਚ ਦੇਖਿਓ, ਮੈਂ ਪਰਸੋਂ ਵੀ ਸ਼ੁੱਕਰਵਾਰ ਨੂੰ ਵੀ ਕਹਿ ਕੇ ਗਿਆ ਸੀ, ਜ਼ਿੰਦਗੀ ਉਸੇ ਤਰ੍ਹਾਂ ਚੱਲਦੀ ਰਹਿਣੀ ਹੈ, ਕੋਈ ਸਿਗਨੀਫਿਕੈਂਟ ਚੇਂਜ ਆ ਜਿਹੜੀ ਤੁਹਾਡੀ ਲਾਈਫ ਦੇ ਵਿੱਚ ਹੋਣੀ ਨਹੀਂ, ਸਿਗਨੀਫਿਕੈਂਟ ਚੇਂਜ ਆ ਜਿਹੜੀ ਉਹਦੇ ਲਈ ਲੋਕਾਂ ਦਾ ਇਕੱਠੇ ਹੋਣਾ ਅਤੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਸਰਗਰਮੀ ਹੋਣਾ ਜ਼ਰੂਰੀ ਹੁੰਦਾ। ਅਤੇ ਸਰਗਰਮੀ ਦੇ ਵਿੱਚ ਜਦੋਂ ਸਾਡੇ ਮਨ ਦੇ ਵਿੱਚ ਇਹ ਗੱਲ ਪਹਿਲਾਂ ਹੀ ਆਈ ਹੋਈ ਆ ਕਿ ਚੋਣਾਂ ਬਹੁਤ ਵੱਡੀ ਸਰਗਰਮੀ ਨੇ ਅਤੇ 4 ਸਾਲ ਬਾਅਦ ਅਸੀਂ ਜਦੋਂ ਸਰਕਾਰ ਬਦਲਤੀ ਜਾਂ ਵੋਟ ਪਾਤੀ ਤਾਂ ਬਹੁਤ ਕੁਝ ਬਦਲਿਆ ਜਾਣਾ, ਅਤੇ ਇਹਦਾ ਮਤਲਬ ਪਹਿਲਾਂ ਹੀ ਆਪਾਂ ਸਾਡੇ 'ਚੋਂ ਬਹੁਤ ਗਿਣਤੀ ਭੁਲੇਖੇ ਦਾ ਸ਼ਿਕਾਰ ਆ। ਕਿਉਂ? ਕਿਉਂਕਿ ਮੈਂ ਪਹਿਲਾਂ ਕਹਿ ਚੁੱਕਿਆ ਵੀ ਚੋਣਾਂ ਤਾਂ ਇੱਕ ਭਾਗ ਨੇ ਲੋਕਤੰਤਰੀ ਪ੍ਰੋਸੈਸ ਦਾ। ਉਸ ਤੋਂ ਬਾਅਦ ਕਿਹੜੇ ਮੁੱਦੇ 'ਤੇ ਲੋਕਾਂ ਦੀ ਰਾਏ ਬਣਦੀ ਹੈ, ਕਿੰਨੀ ਕੁ ਸਰਗਰਮੀ ਹੁੰਦੀ ਹੈ, ਇਹ ਫੇਰ ਜਿਹੜੇ ਪੋਲੀਟੀਸ਼ੀਅਨ ਆ ਹਿਲਦੇ ਨੇ। ਚੋਣਾਂ ਵੇਲੇ ਤਾਂ ਅਜੇ ਮਹੀਨਾ ਕੁ ਤਾਂ ਜਿਹੜੇ ਜਿੱਤ ਗਏ ਨੇ ਉਹਨਾਂ ਨੂੰ ਚੋਣਾਂ ਦਾ ਜਿਹੜਾ ਚਾਅ ਹੈ ਉਹੀ ਨਹੀਂ ਉਤਰਨਾ ਗਾ। ਜਿਹੜੇ ਪਹਿਲਾਂ ਹੀ ਜਿੱਤੇ ਹੋਏ ਨੇ ਦੁਬਾਰਾ ਜਿੱਤ ਗਏ, ਉਹਨਾਂ 'ਚ ਹੰਕਾਰ ਹੀ ਇੰਨਾ ਆ ਜਾਂਦਾ, ਭਾਵੇਂ ਉਹ ਹੰਕਾਰ ਆ ਜਿਹੜਾ ਉਹ ਕਈ ਵਾਰ ਦਿਸਦਾ ਕਈ ਵਾਰੀ ਨਹੀਂ ਦਿਸਦਾ, ਪਰ ਉਹਨਾਂ ਦੇ ਸਬਕੌਂਸ਼ੀਅਸ ਮਾਇੰਡ ਦੇ ਵਿੱਚ ਆ ਜਾਂਦਾ ਵੀ ਹੁਣ ਆਪਣਾ ਜਿਹੜਾ ਥੜਾ ਨਾ ਇਹ ਪੱਕਾ ਹੋ ਗਿਆ, ਹੁਣ ਆਪਾਂ ਪੱਕੇ ਪੈਰੀ ਹੋ ਗਏ, ਬਸ ਫਿਰ ਉਹ ਸਾਰੀ ਜ਼ਿੰਦਗੀ ਇਸ ਤਰ੍ਹਾਂ ਸੋਚਦੇ ਨੇ। ਬਾਕੀ ਜੀ ਇਹ ਸਿਆਸਤ ਦਾ ਰੰਗ ਆ ਜਿਹੜਾ ਉਹ ਹੈ ਹੀ ਇਹ ਜਿਹਾ, ਇਹ ਪੱਕਾ ਗੂੜਾ ਰੰਗ ਆ, ਇਹ ਬਹੁਤ ਘੱਟ ਉਤਰਦਾ। ਬਾਕੀ ਪੰਜਾਬੀ ਤਾਂ ਇਹ ਹੈ ਜੀ, ਪਿੰਡ ਦਾ ਸਰਪੰਚ ਬਣਿਆ ਹੋਵੇ ਉਹ ਨਹੀਂ ਮਾਣੋ, ਸਾਰੀ ਉਮਰ ਹੀ ਆਪਣੇ ਆਪ ਨੂੰ ਸਰਪੰਚ ਘਾਉਂਦਾ ਰਹਿੰਦਾ, ਅਤੇ ਇੱਥੇ ਤਾਂ ਫਿਰ ਚਲੋ ਜੀ MP MPP ਹੋਰ ਕਾਫੀ ਸਾਰੀਆਂ ਗੱਲਾਂ ਨੇ। ਅੱਜ ਆਪਾਂ ਚੋਣਾਂ ਬਾਰੇ ਜਿਵੇਂ ਮੈਂ ਕਿਹਾ ਗੱਲ ਨਹੀਂ ਕਰਨੀ, ਇੱਕ ਹੋਰ ਬਹੁਤ ਅਹਿਮ ਗੱਲਬਾਤ ਤੁਹਾਡੇ ਨਾਲ ਕਰਨੀ ਹੈ। ਤੁਸੀਂ ਜੁੜੇ ਰਹੇ ਹੋ ਸਾਡੇ ਨਾਲ ਜੀ, ਛੋਟੀ ਜਿਹੀ ਲੈ ਲਈਏ ਬ੍ਰੇਕ ਅਤੇ ਵਾਪਸ ਆਉਂਦੇ ਹਾਂ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜੁਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401-295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 647-273-2320।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ, ਬ੍ਰੈਂਪਟਨ ਦੇ ਨਾਲ,
145 ਕਲੀਅਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। Homeopathy for better health.
Appointment ਲਈ ਵਿਜ਼ਿਟ ਕਰੋ sujokhomeoclinic.com ਤੇ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ, ਤੁਸੀਂ ਫੰਡਸ ਦੇ ਵਿੱਚ ਕਿਤੇ ਇਨਵੈਸਟ ਕਰਨਾ, ਮਿਊਚੁਅਲ ਫੰਡਸ ਦੇ ਵਿੱਚ, ਸੈਗਰੀਗੇਟਡ ਫੰਡਸ ਦੇ ਵਿੱਚ, ਤੁਸੀਂ ਆਪਣੀਆਂ ਰਿਟਾਇਰਮੈਂਟਸ ਪਲੈਨਸ ਲੈਣੀਆਂ ਨੇ, ਬੱਚਿਆਂ ਲਈ ਐਜੂਕੇਸ਼ਨਲ ਪਲੈਨਸ ਲੈਣੀਆਂ ਨੇ, ਡਿਸੇਬਿਲਟੀ ਕ੍ਰਿਟੀਕਲ ਇੰਸ਼ੋਰੈਂਸ ਲੈਣੀ ਆ। ਬੜੀ ਡਿਟੇਲ ਦੇ ਵਿੱਚ ਗੱਲਬਾਤ ਕਰਦੇ ਨੇ, ਸਾਨੂੰ ਸਮਝਾਉਂਦੇ ਨੇ ਵੀ ਜੇ ਕੋਈ ਤੁਸੀਂ ਪੈਸੇ ਜੋੜੇ ਵੀ ਹੋਏ ਨੇ, ਟੀ ਐੱਫ ਐੱਸ ਏ ਵਗੈਰਾ ਕੀਤਾ ਹੋਇਆ, ਅਤੇ ਅੱਗੇ ਉਹਦੇ 'ਚ ਗਰੋਥ ਕਿੰਨੀ ਹੁੰਦੀ ਹੈ ਮੈਟਰ ਇਹ ਕਰਦਾ, ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਜੋੜ ਕੇ ਪੈਸੇ ਰੱਖੇ ਹੋਏ ਆ। ਤਾਲਮੇਲ ਕਰ ਲਿਓ ਜੀ ਉਹਨਾਂ ਨਾਲ, ਰਾਜਪਾਲ ਬਰਾੜ ਨਾਲ, 416-917-1456 ਉਹਨਾਂ ਦਾ ਨੰਬਰ ਹੈਗਾ। ਦੋਸਤੋ ਗੱਲਬਾਤ ਕਰ ਰਹੇ ਸੀ ਆਪਾਂ ਲੋਕਤੰਤਰ ਬਾਰੇ। ਵੈਸੇ ਤਾਂ ਕੋਈ ਵਕਤ ਸੀ ਜਦੋਂ ਜਿਹੜਾ ਸਿਆਸਤਦਾਨ ਸੀ, ਜਿਹੜਾ ਪੋਲੀਟੀਸ਼ੀਅਨ ਸੀ, ਉਹ ਸੋਚਦਾ ਹੁੰਦਾ ਸੀ ਥੋੜ੍ਹਾ ਬਹੁਤ, ਉਹਦੇ ਮਨ ਦੇ ਵਿੱਚ ਪ੍ਰੋਬਲਮਸ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਸਮੱਸਿਆਵਾਂ ਨੇ, ਆਮ ਲੋਕਾਂ ਦੀਆਂ ਸਮੱਸਿਆਵਾਂ ਨੇ, ਮੈਜੋਰਿਟੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਜਾਣਨ ਦੀ ਇੱਛਾ ਹੁੰਦੀ ਸੀ। ਇਹ ਜਿਹੜੀ ਜਾਣਨ ਦੀ ਇੱਛਾ ਨਾ, ਇਹ ਬੰਦੇ ਨੂੰ ਫਿਰ ਖਿੱਚਦੀ ਸੀ ਵੀ ਬੰਦਿਆ ਤੂੰ ਆਪਣੀ ਜ਼ਿੰਦਗੀ 'ਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਸਮਾਜ ਬਾਰੇ ਸੋਚਣ ਲੱਗ, ਅਤੇ ਸਮਾਜ ਨੂੰ ਚਲਾਉਣ ਵਾਲਾ ਕਿਉਂਕਿ ਰਾਜਨੀਤਿਕ ਢਾਂਚਾ, ਇਸ ਕਰਕੇ ਉਹ ਸੋਚਦੇ ਸੀ ਲੋਕ ਬਈ ਰਾਜਨੀਤਿਕ ਢਾਂਚੇ ਦੇ ਵਿੱਚ ਜੇ ਆਪਾਂ ਕੋਈ ਉੱਤੋਂ ਰਾਜਨੀਤਿਕ ਤੌਰ 'ਤੇ ਫੈਸਲਾ ਲੈ ਲਈਏ ਤਾਂ ਸ਼ਾਇਦ ਉਹ ਪ੍ਰੋਬਲਮ ਆ ਜਿਹੜੀ ਹੱਲ ਹੋ ਜੇ। ਪਰ ਹੈਰਾਨੀ ਆ ਜੀ, ਜਿਹੜੇ ਹੁਣ ਦੇ ਪੋਲੀਟੀਸ਼ੀਅਨ ਨੇ, ਮੈਂ ਦੁਨੀਆਂ ਭਰ ਦੇ ਪੋਲੀਟੀਸ਼ੀਅਨ ਦੀ ਗੱਲ ਕਰ ਰਿਹਾ, ਉਹਨਾਂ ਦੇ ਮਨ ਦੇ ਵਿੱਚ ਉਹ ਜਾਣਨ ਦੀ ਇੱਛਾ ਖਤਮ ਹੋ ਗਈ ਹੈ। ਉਹ ਪਹਿਲਾਂ ਹੀ ਸੋਚ ਕੇ ਤੁਰਦੇ ਨੇ, ਪਾਰਟੀਆਂ ਪਹਿਲਾਂ ਸੋਚ ਕੇ ਤੁਰਦੀਆਂ ਨੇ ਜੀ ਸਾਨੂੰ ਸਾਰਾ ਕੁਛ ਪਤਾ, ਅਤੇ ਅਸੀਂ ਮਤਲਬ ਆਹ ਜਿਹੜੇ ਫੈਸਲੇ ਆ ਆਲਰੇਡੀ ਕੀਤੇ ਹੋਏ ਨੇ, ਭਾਵੇਂ ਉਹ ਪਿਛਲੀ ਸਰਕਾਰ ਹੋਵੇ ਉਹਨਾਂ ਦੀ ਨਾ ਹੋਵੇ, ਉਹ 2 ਸਾਲਾਂ ਤੋਂ, 5 ਸਾਲਾਂ ਤੋਂ, 3 ਟਰਮਸ ਤੋਂ, 2 ਟਰਮਸ ਤੋਂ ਉਹ ਨੁਮਾਇੰਦੇ ਹੋਣ, ਪਰ ਉਹਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਕਿ ਸਾਨੂੰ ਸਾਰਾ ਕੁਝ ਪਤਾ ਜੀ। ਅਤੇ ਜਦੋਂ ਸਾਰਾ ਕੁਝ ਪਤਾ ਤਾਂ ਫਿਰ ਜਾਣਨ ਦੀ ਇੱਛਾ ਤਾਂ ਹੈ ਹੀ ਨਹੀਂ, ਜੇ ਜਾਣਨ ਦੀ ਇੱਛਾ ਹੈ ਨਹੀਂ ਤਾਂ ਉਹ ਨਵੀਆਂ ਪ੍ਰੋਬਲਮਸ ਨੂੰ ਸਮਝਣਗੇ ਕਿਵੇਂ। ਦੂਜੀ ਉਹਨਾਂ ਦੇ ਵਿੱਚ ਇੱਕ ਇਹ ਅਹਿਮ ਗੁਣ ਹੁੰਦਾ ਸੀ ਜਾਂ ਹੋਣਾ ਚਾਹੀਦਾ ਬਈ ਜਿਹੜੀ ਪ੍ਰੋਬਲਮ ਹੈਗੀ ਆ ਉਹਨੂੰ ਸੋਲਵ ਕਰਨ ਦੀ ਏਬਿਲਿਟੀ ਹੋਣਾ, ਉਹਨੂੰ ਸੋਲਵ ਕਰਨ ਦੀ ਸਮਰੱਥਾ ਹੋਣਾ, ਉਹਨੂੰ ਸੋਲਵ ਕਰਨ ਦੇ ਕੇਪੇਬਲ ਹੋਣਾ। ਜੇ ਆਪਾਂ ਪਹਿਲਾਂ ਹੀ ਮੰਨ ਲਿਆ ਵੀ ਸਮੱਸਿਆ ਤਾਂ ਹੈ ਹੀ ਨਹੀਂ, ਜਾਂ ਜਿਹੜੀਆਂ ਸਮੱਸਿਆਵਾਂ ਸਾਡੀਆਂ ਹੈਗੀਆਂ ਅਸੀਂ ਚੋਣ ਮੈਨੀਫੈਸਟੋ 'ਚ ਪਹਿਲਾਂ ਹੀ ਉਹ ਸੋਲਵ ਕਰਤੀਆਂ ਨੇ, ਅਤੇ ਫਿਰ ਉਹ ਸੋਲਵ ਹੋਣਗੀਆਂ ਕਿਵੇਂ। ਇਹ ਦੋਨੇ ਗੁਣ ਨੇ ਜਿਹੜੇ ਅੱਜ ਕੱਲ੍ਹ ਦੇ ਪੋਲੀਟੀਸ਼ੀਅਨਸ ਦੇ ਵਿੱਚ ਨਹੀਂ ਹੈਗੇ। ਠੀਕ ਹੈ, ਕੋਈ ਇੱਕ ਅੱਧਾ ਹੋਊਗਾ, ਬਿਰਲਾ ਟਾਵਾਂ ਕੋਈ ਹੋਊਗਾ ਜਿਹਦੇ 'ਚ ਹੋਣਗੇ, ਜਿਹਦੇ 'ਚ ਹੁੰਦੇ ਨੇ ਉਹ ਪਾਰਟੀਆਂ ਉਹਦੇ 'ਤੇ ਅੰਦਰੋਂ ਮਤਲਬ ਉਹਨੂੰ ਖੁੱਡੇ ਲਾਈਨ ਲਾ ਦਿੰਦੀਆਂ, ਉਹਨੂੰ ਖੁੰਝੇ ਲਾ ਦਿੰਦੀਆਂ, ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਜਿਹੜਾ ਇਹ ਆਮ ਲੋਕਾਂ ਦੀ ਗੱਲ ਕਰਦਾ, ਇਹ ਪ੍ਰੋਬਲਮਸ ਦੀ ਗੱਲ ਕਰਦਾ, ਇਹਦੇ ਵਿੱਚ ਪ੍ਰੋਬਲਮ ਨੂੰ ਜਾਣਨ ਬਾਰੇ ਕਿਊਰੀਓਸਿਟੀ ਹੈਗੀ ਆ, ਇਹ ਜਾਣਨ ਦੀ ਕੋਸ਼ਿਸ਼ ਕਰਦਾ, ਜੇ ਜਾਣਨ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਇਹ ਸੋਲਵ ਕਰਨ ਦੀ ਵੀ ਕੋਸ਼ਿਸ਼ ਕਰੂਗਾ, ਇੱਥੇ ਹੀ ਪ੍ਰੋਬਲਮ ਖੜੀ ਹੋ ਜਾਂਦੀ ਆ। ਸਾਡੇ 'ਚੋਂ ਬਹੁਤੇ ਲੋਕ ਸਮਝਦੇ ਨੇ ਕਿ ਪੋਲੀਟੀਸ਼ੀਅਨ ਜਾਂ ਪੋਲੀਟੀਕਲ ਪਾਰਟੀਆਂ ਸਾਡੀਆਂ ਪ੍ਰੋਬਲਮ ਸੋਲਵ ਕਰ ਦੇਣਗੀਆਂ, ਸਾਡੀਆਂ ਪ੍ਰੋਬਲਮ ਸੋਲਵ ਨਹੀਂ ਜੀ ਕਰਦੀਆਂ। ਪੋਲੀਟੀਕਲ ਪਾਰਟੀਆਂ ਦਾ ਇੱਕੋ ਇੱਕ ਮਕਸਦ ਹੁੰਦਾ ਵੀ ਜਿਹੜਾ ਸਿਸਟਮ ਚੱਲ ਰਿਹਾ ਇਹਦੇ 'ਚ ਮਾੜਾ ਮੋਟਾ ਇੱਧਰ ਉੱਧਰ ਥੋੜ੍ਹਾ ਬਹੁਤ, ਬਸ ਇਹ ਮੁੱਢੋਂ ਸੁੱਢੋਂ ਮੰਨ ਕੇ ਚੱਲਦੀਆਂ ਨੇ ਪਾਰਟੀਆਂ ਕਿ ਜਿਹੜੀ ਸਾਡੀ ਪਾਰਟੀ ਲਾਈਨ ਆ ਇਹ ਬਿਲਕੁਲ ਠੀਕ ਆ, ਇਹਦੇ 'ਚ ਤਬਦੀਲੀ ਨਹੀਂ ਹੋ ਸਕਦੀ। ਇਸੇ ਕਰਕੇ ਪਾਰਟੀ ਜੇ ਕੋਈ ਵਿਰੋਧੀ ਸੁਰ ਵਾਲਾ ਹੁੰਦਾ, ਜਿਹੜੀ ਮਰਜ਼ੀ ਪਾਰਟੀ ਦੇਖ ਲਓ, ਉਹਨੂੰ ਖੁੰਝੇ ਕਰ ਦਿੱਤਾ ਜਾਂਦਾ। ਤੁਸੀਂ ਇੱਥੇ ਦੀ ਗੱਲ ਵੀ ਕਰ ਲਓ ਜੀ, ਤੁਸੀਂ ਲਿਬਰਲ ਪਾਰਟੀ ਦੀ ਗੱਲ ਕਰ ਲਓ, ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰ ਲਓ, ਐਨ ਡੀ ਪੀ ਦੀ ਕਰ ਲਓ, ਗ੍ਰੀਨ ਪਾਰਟੀ ਦੀ ਕਰ ਲਓ, ਪਾਰਟੀ ਦੀ ਇੱਕ ਮੁੱਖ ਧਾਰਾ ਤੋਂ ਉਲਟ ਜਿਹੜਾ ਵੀ ਕੋਈ ਬੰਦਾ ਵਿਅਕਤੀ ਬੋਲਣ ਦੀ ਗੱਲ ਕਰਦਾ ਉਹਨੂੰ ਪਾਸੇ ਕਰ ਦਿੱਤਾ ਜਾਂਦਾ। ਉਹ ਜਿੰਨਾ ਮਰਜ਼ੀ ਸ਼ਰੀਫ ਹੋਵੇ, ਜਿੰਨਾ ਮਰਜ਼ੀ ਇਮਾਨਦਾਰ ਹੋਵੇ, ਜਿੰਨਾ ਮਰਜ਼ੀ ਉਹਦੇ 'ਚ ਪੋਟੈਂਸ਼ੀਅਲ ਹੋਵੇ, ਇਹ ਦੁਨੀਆ ਭਰ ਦੇ ਵਿੱਚ ਇਹ ਫਿਨੋਮਿਨਾ ਜਿਹੜਾ ਚੱਲ ਰਿਹਾ। ਇਸੇ ਕਰਕੇ ਹੁਣ ਲੋਕ ਖੁੱਲ੍ਹੇਆਮ ਕਹਿਣ ਲੱਗੇ ਨੇ ਕਿ ਪੋਲੀਟੀਸ਼ੀਅਨਸ ਤੋਂ ਤੁਸੀਂ ਬਹੁਤੀ ਝਾਕ ਨਾ ਰੱਖੋ। ਠੀਕ ਆ, ਮਾੜੇ ਮੋਟੇ ਕੋਈ ਫੈਸਲੇ ਜ਼ਰੂਰ, ਜੇ ਕੋਈ ਪਾਰਟੀ ਆ ਜਾਵੇ ਉਹਦੇ 'ਚੋਂ ਲੀਡਰ ਦੇ ਦਿਮਾਗ ਦੇ ਵਿੱਚ ਜਾਂ ਮੈਜੋਰਟੀ ਦੇ ਦਿਮਾਗ ਦੇ ਵਿੱਚ, ਲੀਡਰਾਂ ਦੇ ਦਿਮਾਗ 'ਚ ਕੋਈ ਗੱਲ ਆ ਜਾਵੇ ਵੀ ਯਾਰ ਆਹ ਤਾਂ ਹੋਣੀ ਚਾਹੀਦੀ, ਉਹ ਗੱਲ ਉਦੋਂ ਹੀ ਆਉਂਦੀ ਹੈ ਜਦੋਂ ਲੋਕ ਰਾਏ ਆ ਜਿਹੜੀ ਪਹਿਲਾਂ ਬਣੀ ਹੁੰਦੀ ਹੈ। ਜੇ ਪਹਿਲਾਂ ਲੋਕ ਰਾਏ ਨਹੀਂ ਬਣੀ ਤਾਂ ਉਹ ਗੱਲ ਇਹਨਾਂ ਦੇ ਦਿਮਾਗ 'ਚ ਹੀ ਨਹੀਂ ਆਉਂਦੀ। ਇਸ ਕਰਕੇ ਅਹਿਮ ਲੋਕਤੰਤਰ ਦੇ ਵਿੱਚ ਇਹ ਹੁੰਦਾ ਕਿ ਲੋਕਾਂ ਦੇ ਮੁੱਦਿਆਂ ਦੇ ਉੱਤੇ ਲੋਕ ਰਾਏ ਬਣੇ। ਖੈਰ ਜੀ, ਹਾਲ ਦੀ ਘੜੀ ਆਪਾਂ ਅੱਜ ਆਪਾਂ ਇੰਨੀ ਕੀ ਗੱਲ ਕਰਾਂਗੇ, ਕਿਉਂਕਿ ਅੱਜ ਇੱਕ ਹੋਰ ਇੰਪੋਰਟੈਂਟ ਗੱਲਬਾਤ ਜਿਹੜੀ ਉਹ ਕਰਨ ਵਾਲੀ ਹੈ ਜੀ। ਦੋਸਤੋ 18 ਸਤੰਬਰ ਆ ਨਾ ਜਿਹੜਾ ਦਿਨ, ਮੈਂ ਚੋਣ ਵਾਲੀ ਗੱਲ ਆ ਜਿਹੜੀ ਵੋਟਾਂ ਵਾਲੀ ਖਤਮ ਕਰਦਾ ਜੀ। 18 ਸਤੰਬਰ ਨੂੰ ਇੱਕ ਇਹੋ ਜਿਹਾ ਇਨਸਾਨ ਦੁਨੀਆ ਤੋਂ ਤੁਰਿਆ ਸੀਗਾ ਜਿਹਦੀ ਸੋਚ ਸਾਡੇ ਸਮਿਆਂ ਦੇ ਵਿੱਚ ਕਹਿ ਲਈਏ, ਆ ਪਿਛਲੇ ਦਹਾਕੇ ਦੇ, ਪਿਛਲੀ ਸਦੀ ਦੇ ਵਿੱਚ ਸਾਡਿਆਂ ਦੇ ਵਿੱਚੋਂ, ਸਾਡੇ ਸਾਰਿਆਂ ਦੇ ਨਾਲੋਂ ਵੱਖਰੀ ਸੀ ਉਹਦੀ ਸੋਚ, ਅਤੇ ਉਹ ਇਕੱਲਾ ਹੀ ਸੀ ਇਸ ਰਾਹ 'ਤੇ ਤੁਰਨ ਵਾਲਾ। ਉਹਦੇ ਨਾਲ ਉਹਦੀ ਸੋਚ ਦੇ ਵਿੱਚ ਵਿਗਿਆਨ ਸੀ, ਥੋੜ੍ਹਾ ਬਹੁਤ, ਅਤੇ ਉਹਨੇ ਵੱਖਰੀ ਕਿਸਮ ਦੀ ਜ਼ਿੰਦਗੀ ਜਿਹੜੀ ਜਿਉਈ ਆ। ਖੈਰ ਜਦੋਂ ਉਹ ਦੁਨੀਆ ਤੋਂ ਤੁਰਿਆ 18 ਸਤੰਬਰ 1978 ਨੂੰ, ਉਦੋਂ ਉਹਦੇ ਨਾਲ ਕਾਫ਼ੀ ਵੱਡਾ ਜਿਹੜਾ ਉਹ ਕਾਫਲਾ ਸੀਗਾ। ਇਹ ਬੰਦਾ ਸੀ ਜਿਹੜਾ, ਇਹਦਾ ਨਾਂ ਇਬਰਾਹੀਮ ਟੀ ਕਾਬੂਰ ਸੀ ਜੀ। ਇਹ ਭਾਰਤ ਦਾ ਇੱਕ ਸਾਇੰਟਿਸਟ ਸੀ ਜਿਹਨੇ ਆਪਣੀ ਬਹੁਤੀ ਜ਼ਿੰਦਗੀ ਹੈ ਜਿਹੜੀ ਉਹ ਸ਼੍ਰੀਲੰਕਾ ਦੇ ਵਿੱਚ ਗੁਜ਼ਾਰੀ। ਤੁਸੀਂ ਕਹੋ ਜੀ ਕਿੱਥੇ ਸ਼੍ਰੀਲੰਕਾ ਪਹੁੰਚ ਗਿਆ ਅਤੇ ਕਿੱਥੇ ਇੰਡੀਆ, ਅਤੇ ਗੱਲ ਇਹ ਹੈ ਜੀ, ਇਹਦਾ ਨਾਂ ਇਬਰਾਹੀਮ ਟੀ ਕਾਬੂਰ ਸੀ। ਜਿਹੜੇ ਤਰਕਸ਼ੀਲ ਹਲਕੇ ਆ ਉਹਨੂੰ ਚੰਗੀ ਤਰ੍ਹਾਂ ਜਾਣਦੇ ਨੇ, ਉਹਦੀਆਂ ਲਿਖਤਾਂ ਪੜ੍ਹਦੇ ਨੇ, ਸਾਨੂੰ ਵੀ ਗਾਹੇ ਵਿਗਾਹੇ ਕਿਤੇ ਨਾ ਕਿਤੇ ਲਿਖਤ ਉਹਦੀ ਪੜ੍ਹਨ ਦਾ ਕੋਈ ਨਾ ਕੋਈ ਮੌਕਾ ਮਿਲ ਜਾਂਦਾ, ਇੱਧਰੋਂ ਉੱਧਰੋਂ ਲੱਭ ਜਾਂਦੀ ਹੈ ਜਿਹੜੀ ਪਹਿਲਾਂ ਨਹੀਂ ਪੜ੍ਹੀ ਹੁੰਦੀ। ਇਹ ਇਨਸਾਨ ਜੀ ਜਿਹੜੀ ਸਾਡੀ ਸੋਚ ਚੱਲ ਰਹੀ ਸੀ ਮੌਜੂਦਾ ਜਾਂ ਹੁਣ ਵੀ ਚੱਲ ਰਹੀ ਆ ਉਹਦੇ 'ਤੇ ਕਿੰਤੂ ਕਰਦਾ ਸੀ, ਹਰ ਗੱਲ 'ਤੇ ਹਰ ਵਰਤਾਰੇ 'ਤੇ ਕਿੰਤੂ ਕਰਕੇ ਉਹਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਦਾ ਸੀ। ਅਤੇ ਇਹਨੇ ਖਾਸ ਤੌਰ 'ਤੇ ਸਾਡੀ ਜ਼ਿੰਦਗੀ ਦੇ ਵਿੱਚ ਆਮ ਜੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਆਮ ਜੇ ਵਹਿਮ ਭਰਮ ਹੁੰਦੇ ਨੇ ਜਿਹਨੂੰ ਅਸੀਂ ਚੰਗਾ ਮਾੜਾ ਸ਼ੁੱਭ ਅਸ਼ੁੱਭ ਜੋਤਿਸ਼ ਵਸਤੂ ਸ਼ਾਸਤਰ ਵਹਿਮ ਭਰਮ, ਮਰਨ ਤੋਂ ਬਾਅਦ ਜ਼ਿੰਦਗੀ ਹੈ ਕਿ ਨਹੀਂ, ਗੈਬੀ ਸ਼ਕਤੀਆਂ ਹਨ ਕਿ ਨਹੀਂ, ਭੂਤ ਪ੍ਰੇਤ ਜਾਦੂ ਟੂਣੇ ਚੁੜੇਲਾਂ ਛਲੇਡੇ ਇਹ ਹੁੰਦੇ ਆ ਕਿ ਨਹੀਂ, ਮੁਰਦਿਆਂ ਤੋਂ ਡਰਨਾ ਚਾਹੀਦਾ ਕਿ ਨਹੀਂ, ਇਹਨਾਂ ਗੱਲਾਂ ਦੇ ਉੱਤੇ ਇਹਨੇ ਇੰਨਾ ਕੁ ਕੰਮ ਕੀਤਾ ਇਬਰਾਹੀਮ ਟੀ ਕਾਬੂਰ ਨੇ, ਬਈ ਜਿਹੜਾ ਬੰਦਾ ਥੋੜ੍ਹਾ ਵੀ ਪੜ੍ਹਦਾ ਲਿਖਦਾ ਅਤੇ ਉਹਨੂੰ ਯਾਦ ਆ ਜਾਂਦੀ ਹੈ ਇਹਦੀ। ਅਤੇ ਤਰਕਸ਼ੀਲ ਸੁਸਾਇਟੀਆਂ ਤਾਂ ਬਣੀਆਂ ਹੀ ਇਸ ਦੀਆਂ ਲਿਖਤਾਂ ਤੋਂ ਬਾਅਦ ਨੇ ਬਹੁਤੀਆਂ। ਪੰਜਾਬ ਦੇ ਵਿੱਚ ਜਦੋਂ ਤਰਕਸ਼ੀਲ ਸੁਸਾਇਟੀ ਬਣੀ ਸੀ 85-86 'ਚ, ਤਾਂ ਡਾਕਟਰ ਇਬਰਾਹੀਮ ਟੀ ਕਾਬੂਰ ਦੀਆਂ ਦੋ ਲਿਖਤਾਂ ਸੀ, ਦੋ ਬੁੱਕ ਸੀਗੀਆਂ, ਬੀ ਗੋਨ ਗੋਡਮੈਨ ਅਤੇ ਈਵਲਸ ਡੈਮਨਸ ਐਂਡ ਸਪਿਰਿਟਸ, ਦੇਵ ਪੁਰਸ਼ ਹਾਰ ਗਏ ਅਤੇ ਦੇਵ ਦੈਂਤ ਅਤੇ ਰੂਹਾਂ। ਇਹ ਕਿਤਾਬਾਂ ਜਦੋਂ ਪੜ੍ਹੀਆਂ ਜਾਂ ਆਮ ਬੰਦਾ ਪੜ੍ਹਦਾ ਉਹਦੇ ਦਿਮਾਗ 'ਚ ਖਲਬਲੀ ਜੀ ਮੱਚ ਜਾਂਦੀ ਹੈ। ਕਿਉਂ? ਕਿਉਂਕਿ ਇਹਨਾਂ ਕਿਤਾਬਾਂ ਦੇ ਵਿੱਚ ਜਿਹੜਾ ਕੁਛ ਹੁਣ ਤਾਂ ਹੀ ਆਮ ਬੰਦੇ ਨੇ ਸਿੱਖਿਆ ਹੁੰਦਾ ਉਸ ਤੋਂ ਸਾਰਾ ਕੁਝ ਹੀ ਉਲਟ ਹੁੰਦਾ, ਅਤੇ ਫਿਰ ਬੰਦਾ ਸੋਚਣ ਲੱਗ ਜਾਂਦਾ ਵੀ ਜਿੰਨਾ ਕੁਝ ਮੈਂ ਸਿੱਖਿਆ ਕੀ ਉਹ ਸਾਰਾ ਕੁਝ ਹੀ ਗਲਤ ਆ ਕਿ ਜਾਂ ਇਹ ਭਾਈ ਸਾਹਿਬ ਗਲਤ ਨੇ। ਅਤੇ ਹੌਲੀ ਹੌਲੀ ਜਦੋਂ ਪੜਤਾਲ ਕਰਦਾ ਉਹਨੂੰ ਪਤਾ ਲੱਗਦਾ ਵੀ ਇਹ ਜਿਹੜਾ ਕੁਛ ਅਸੀਂ ਹੁਣ ਤਾਂ ਹੀ ਆਲੇ ਦੁਆਲੇ 'ਚੋਂ ਸਿੱਖਿਆ ਨਾ ਬਿਨਾਂ ਪਰਖੇ ਪੜਤਾਲੇ ਉਹ ਸੱਚੀ ਮੁੱਚੀ ਗਲਤ ਆ। ਅਤੇ ਬਹੁ ਗਿਣਤੀ ਲੋਕ ਬਿਨਾਂ ਪਰਖੇ ਪੜਤਾਲੇ ਹੀ ਗੱਲਾਂ ਦੇ ਮਗਰ ਲੱਗਦੇ ਨੇ। ਅਸੀਂ ਆਪਣੇ ਰੇਡੀਓ ਸਟੇਸ਼ਨ 'ਤੇ ਤੁਹਾਨੂੰ ਵਾਰ ਵਾਰ ਕਹਿੰਦੇ ਹੁੰਦੇ ਹਾਂ ਕਿ ਸਾਡਾ ਕੰਮ ਬੋਲਣਾ, ਅਸੀਂ ਬੋਲੀ ਜਾਣਾ, ਸਾਡੀਆਂ ਗੱਲਾਂ 'ਤੇ ਬਿਲਕੁਲ ਵਿਸ਼ਵਾਸ ਨਾ ਕਰੋ, ਤੁਸੀਂ ਸਾਡੀਆਂ ਗੱਲਾਂ ਨੂੰ ਪਰਖ ਕੇ ਪੜਤਾਲ ਕੇ ਵੇਖ ਲਓ, ਜੇ ਪਰਖ ਪੜਤਾਲ ਦੇ ਵਿੱਚ ਸੱਚੀਆਂ ਉਤਰਦੀਆਂ ਨੇ ਫਿਰ ਮੰਨ ਲਓ, ਅਤੇ ਨਹੀਂ ਕੋਈ ਗੱਲ ਨਹੀਂ, ਨਹੀਂ ਕੋਈ ਹੋਰ ਪ੍ਰੋਗਰਾਮ ਸੁਣ ਲਓ, ਉਹਨਾਂ ਦੀਆਂ ਗੱਲਾਂ ਪਰਖ ਪੜਤਾਲ ਲਓ। ਪਰ ਸਾਡੇ ਵਿੱਚੋਂ ਇਹ ਜਿਹੜੀ ਪ੍ਰਵਿਰਤੀ ਆ ਪਰਖ ਪੜਤਾਲਣ ਵਾਲੀ, ਇਹ ਖਤਮ ਹੋ ਗਈ ਆ। ਜੇ ਇਹਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਸਿਆਸਤ ਦੇ ਨਾਲ ਜੋੜੀਏ, ਸਾਡੀ ਜ਼ਿੰਦਗੀ ਇਸੇ ਕਰਕੇ ਔਖੀ ਆ ਕਿਉਂਕਿ ਅਸੀਂ ਪੋਲੀਟੀਸ਼ੀਅਨ ਦੀਆਂ ਗੱਲਾਂ ਨੂੰ ਪਰਖ ਕੇ ਪੜਤਾਲ ਕੇ ਨਹੀਂ ਵੇਖਦੇ। ਆਹ ਹੁਣ ਪਾਰਟੀਆਂ ਦੇ ਸਾਰੇ ਆਪੋ ਆਪਣੀਆਂ ਦੇ, ਮਤਲਬ ਉਹ ਪੰਜਾਬੀ 'ਚ ਇੱਕ ਸ਼ਬਦ ਆ ਧੂ-ਧੂ ਬਣੇ ਹੋਏ ਨੇ, ਜਿਵੇਂ ਲੀਡਰ ਕਹਿੰਦਾ ਜਿਵੇਂ ਪਾਰਟੀ ਕਹਿੰਦੀ ਆ ਉਵੇਂ ਹੀ ਫੋਲੋਅਰ ਕਹਿੰਦਾ। ਪਰਖ ਪੜਤਾਲ ਵਾਲੀ ਗੱਲ ਖਤਮ ਹੋ ਗਈ, ਇਸ ਕਰਕੇ ਪਰਖ ਪੜਤਾਲ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਅਦਾ ਕਰਦੀ ਆ। ਡਾਕਟਰ ਇਬਰਾਹੀਮ ਟੀ ਕਾਬੂਰ ਦੀਆਂ ਪੁਸਤਕਾਂ ਦੇ ਵਿੱਚ ਸ਼ੁਰੂ ਦੇ ਵਿੱਚ ਇਹ ਗੱਲ ਲਿਖੀ ਹੁੰਦੀ ਹੈ ਬਈ ਜਿਹੜੇ ਵਿਅਕਤੀ ਦੇ ਵਿੱਚ ਅੰਧ ਵਿਸ਼ਵਾਸਾਂ ਨੂੰ ਪਰਖਣ ਦੀ ਸਮਰੱਥਾ ਨਹੀਂ ਹੁੰਦੀ ਉਹ ਮੂਰਖ ਹੁੰਦਾ, ਜਿਹੜਾ ਬਿਨਾਂ ਪਰਖੇ ਪੜਤਾਲੇ ਮਗਰ ਲੱਗ ਜਾਂਦਾ ਉਹ ਲਾਈਲੱਗ ਹੁੰਦਾ, ਅਤੇ ਜਿਹੜਾ ਆਪਣੀਆਂ ਗੱਲਾਂ ਦੀ ਪੜਤਾਲ ਕਰਨ ਦੀ ਜਾਂ ਆਪਣੇ ਕਰਾਮਾਤਾਂ ਦੀ ਪੜਤਾਲ ਕਰਨ ਦੀ ਇਜਾਜ਼ਤ ਨਹੀਂ ਹੁੰਦਾ ਉਹ ਧੋਖੇਬਾਜ਼ ਹੁੰਦਾ। ਇਹ ਤਿੰਨੇ ਗੱਲਾਂ ਸਾਡੇ ਸਮਾਜ ਦੇ ਵਿੱਚ ਜਿਹੜੇ ਬਹੁਤੇ ਲੋਕ ਨੇ ਉਹਨਾਂ 'ਤੇ ਫਿੱਟ ਬੈਠਦੀਆਂ। ਕਿਹੜੀ ਗੱਲ ਕਿਹਦੇ 'ਤੇ ਫਿੱਟ ਬੈਠਦੀ ਹੈ ਇਹ ਤੁਸੀਂ ਆਪੇ ਸਿੱਟਾ ਕੱਢ ਲਓ, ਪਰ ਇਹ ਕੋਟੇਸ਼ਨ ਹੈ ਡਾਕਟਰ ਇਬਰਾਹੀਮ ਟੀ ਕਾਬੂਰ ਦੀ। ਦੇਖੋ ਜੀ, ਇਹ ਵਿਅਕਤੀ ਦੇ ਦਿਮਾਗ ਦੇ ਵਿੱਚ ਜਦੋਂ ਵੀ ਕੋਈ ਗੱਲ ਆਉਂਦੀ ਸੀ ਇਬਰਾਹੀਮ ਟੀ ਕਾਬੂਰ ਦੇ, ਇਹ ਉਸ ਤੋਂ ਇਹ ਉਹ ਆਪਣੇ ਅਚੇਤ ਮਨ ਦੇ ਵਿੱਚ ਪਈ ਗੱਲ ਨੂੰ ਪੜਤਾਲਦਾ ਸੀ, ਸੁਣੀ ਹੋਈ ਗੱਲ ਨੂੰ ਪੜਤਾਲਦਾ ਸੀ। ਫੋਰ ਐਗਜ਼ਾਮਪਲ, ਇਹਨੂੰ ਕੋਈ ਕਹਿ ਦਿੰਦਾ ਸੀ ਵੀ ਯਾਰ ਬੰਦਾ ਮਰ ਕੇ ਕਿੱਥੇ ਜਾਂਦਾ ਸਵਰਗ ਨਰਕ ਦੇ ਵਿੱਚ, ਅਤੇ ਇਹ ਭਾਈ ਸਾਹਿਬ ਮੁਰਦਿਆਂ ਦੇ ਨਾਲ ਸਿਵਿਆਂ ਦੇ ਵਿੱਚ ਜਾ ਕੇ ਸੌਂ ਜਾਂਦੇ ਸੀ ਕਬਰਾਂ ਦੇ ਵਿੱਚ, ਵੀ ਦੇਖਾਂ ਤਾਂ ਸਹੀ ਕਿੱਥੇ ਜਾਂਦਾ। ਕਈ ਕਹਿੰਦੇ ਭੂਤ ਪ੍ਰੇਤ ਬਣ ਜਾਂਦਾ। ਭੂਤ ਪ੍ਰੇਤਾਂ ਨੂੰ ਭਾਲਣ ਦੇ ਲਈ ਇਕੱਲੇ ਇਹ ਇਬਰਾਹੀਮ ਟੀ ਕਾਬੂਰ ਸੀ ਜਿਹੜੇ ਮੁਰਦਾ ਘਾਟ ਦੇ ਵਿੱਚ ਸਿਵਿਆਂ ਦੇ ਵਿੱਚ ਸ਼ਮਸ਼ਾਨ ਦੇ ਵਿੱਚ ਜਾ ਕੇ ਕਈ ਕਈ ਰਾਤਾਂ ਸੌਂਦੇ ਸੀ। ਇਹਨਾਂ ਨੂੰ ਜੇ ਕੋਈ ਕਹਿੰਦਾ ਸੀ ਬੁੱਧਵਾਰ ਦਾ ਦਿਨ ਚੰਗਾ ਹੁੰਦਾ ਤਾਂ ਇਹ ਬੁੱਧਵਾਰ ਨੂੰ ਕੋਈ ਪੁੱਠਾ ਕੰਮ ਕਰਦੇ ਸੀ। ਇਹਨਾਂ ਨੂੰ ਜੇ ਕੋਈ ਕਹਿੰਦਾ ਸੀ ਕਿ ਆਹ ਰਸਮ ਬਣੀ ਹੋਈ ਹੈ ਤੇ ਆਹ ਰਸਮ ਇਸ ਕਰਕੇ ਬਣੀ ਆ ਤੇ ਇਹ ਇਸ ਇਹਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀਗੀ। ਇਹ ਉਹ ਰਸਮ ਜਿਹਨੂੰ ਮਾੜਾ ਦਿਨ ਗਿਣਿਆ ਜਾਂਦਾ ਉਸ ਦਿਨ ਕਰਦੇ ਸੀ, ਜਾਣੀ ਆਪਣੀ ਜ਼ਿੰਦਗੀ ਦੇ ਅਹਿਮ ਕੰਮ ਇਹਨਾਂ ਨੇ ਉਹਨਾਂ ਦਿਨਾਂ 'ਚ ਉਹਨਾਂ ਘੰਟਿਆਂ 'ਚ ਉਹਨਾਂ ਪਲਾਂ ਦੇ ਵਿੱਚ ਕੀਤੇ ਜਿਨ੍ਹਾਂ ਪਲਾਂ ਨੂੰ ਜਿਨ੍ਹਾਂ ਘੰਟਿਆਂ ਜਿਨ੍ਹਾਂ ਦਿਨਾਂ ਨੂੰ ਅਸ਼ੁੱਭ ਗਿਣਿਆ ਜਾਂਦਾ। ਸਿਰਫ ਇਸੇ ਕਰਕੇ ਹੀ ਮੈਂ ਕਰਕੇ ਤਾਂ ਦੇਖਾਂ, ਆਪ ਇਹਨਾਂ ਨੂੰ ਪੂਰਾ ਭਰੋਸਾ ਸੀ। ਮੈਂ ਤੁਹਾਨੂੰ ਇੱਕ ਇਹਨਾਂ ਦੀ ਥੋੜ੍ਹੀ ਜਿਹੀ ਸਟੋਰੀ ਸੁਣਾਉਣਾ, ਮੈਂ ਪਹਿਲਾਂ ਵੀ ਕਈ ਵਾਰੀ ਰੇਡੀਓ 'ਤੇ ਸੁਣਾਈ ਹੋਈ ਆ। ਉਹ ਬਹੁਤ ਵਾਰੀ ਸਾਡੇ ਮਨਾਂ ਦੇ ਵਿੱਚ ਇਹ ਗੱਲ ਹੁੰਦੀ ਆ ਵੀ ਕੋਈ ਥਾਂ ਪੱਕੀ ਆ, ਕੱਚੀ ਆ, ਥਾਂ ਦੇ ਉੱਤੇ ਭੂਤ ਰਹਿੰਦੇ ਆ, ਇਹ ਥਾਂ ਦੇ ਉੱਤੇ ਜੇ ਆਪਾਂ ਮੱਥਾ ਟੇਕ ਕੇ ਨਾ ਜਾਈਏ ਆਪਣਾ ਐਕਸੀਡੈਂਟ ਹੋ ਜਾਂਦਾ। ਬਹੁਤ ਸਾਰੇ ਸਾਡੇ ਡਰਾਈਵਰ ਵੀਰ ਨੇ ਇੱਥੇ ਕੈਨੇਡਾ 'ਚ ਨਹੀਂ ਇੰਡੀਆ ਦੇ ਵਿੱਚ, ਬਿੱਲੀ ਰਸਤਾ ਕੱਟ ਜੇ ਜੁੱਤੀ ਝਾੜਦੇ ਨੇ, ਉਹ ਕਿੰਨੇ ਹੀ ਵਹਿਮ ਭਰਮ ਨੇ। ਕੋਈ ਛਿੱਕ ਮਾਰੇ ਇੱਥੇ ਬਲੈਸ ਯੂ ਕਹਿੰਦੇ ਨੇ, ਸਾਡੇ ਪੰਜਾਬੀ ਸਮਾਜ 'ਚ ਵਾਹਿਗੁਰੂ ਕਿਹਾ ਜਾਂਦਾ, ਜਾਣੀ ਰੱਬ ਉਹਨਾਂ ਨੂੰ ਉਦੋਂ ਹੀ ਯਾਦ ਆਉਂਦਾ ਜਦੋਂ ਉਹਨਾਂ ਦੇ ਨਾਸਾਂ ਦੇ ਵਿੱਚੋਂ ਹਵਾ ਜਿਹੜੀ ਬਾਹਰ ਨੂੰ ਨਿਕਲਦੀ ਆ। ਵੈਸੇ ਰੱਬ ਯਾਦ ਆਉਂਦਾ ਜਾਂ ਨਹੀਂ ਆਉਂਦਾ ਜਾਂ ਰੱਬ ਕਿਹੜੀ ਫੋਰਮ ਦੇ ਵਿੱਚ ਆ, ਉਹ ਕਦੇ ਨਹੀਂ ਸੋਚਦੇ ਗੇ, ਇਸ ਗੱਲ 'ਤੇ ਬਹਿਸ ਵਿਚਾਰ ਨਹੀਂ ਕਰਦੇ ਗੇ। ਜੇ ਕੋਈ ਬਹਿਸ ਵਿਚਾਰ ਕਰੇ ਵੀ ਰੱਬ ਹੈ ਵੀ ਕਿ ਨਹੀਂ ਹੈ, ਤਾਂ ਉਹਨੂੰ ਡਾਂਗਾਂ ਚੱਕ ਕੇ ਪੈ ਜਾਂਦੇ ਨੇ। ਪਰ ਆਪ ਜਦੋਂ ਛਿੱਕ ਆਉਂਦੀ ਆ ਉਦੋਂ ਜ਼ਰੂਰ ਰੱਬ ਨੂੰ ਯਾਦ ਕਰਦੇ ਨੇ। ਕੋਈ ਪੁੱਛੇ ਭਲਾਂ ਵੀ ਇਹਦਾ ਮਤਲਬ ਰੱਬ ਆ ਜਿਹੜਾ ਉਦੋਂ ਹੀ ਯਾਦ ਆਉਂਦਾ ਜੇ ਛਿੱਕ ਆਉਂਦੀ ਆ, ਉਹਦੇ ਉਹਨਾਂ ਕੋਲ ਕੋਈ ਜਵਾਬ ਨਹੀਂ। ਹਾਲਾਂਕਿ ਆਪਣੇ ਆਪ ਦੇ ਵਿੱਚ ਪ੍ਰਕਿਰਿਆ, ਕਈ ਕਹਿੰਦੇ ਜੀ ਕੋਈ ਚੰਗਾ ਕੰਮ ਕਰਨ ਲੱਗਿਆ ਨੇ ਛਿੱਕ ਮਾਰਤੀ। ਮੈਂ ਬਹੁਤ ਸਿਆਣੇ ਬਿਆਣੇ ਪੜ੍ਹੇ ਲਿਖੇ ਬੰਦੇ ਦੇਖੇ ਆ ਵੀ ਕੋਈ ਕੰਮ ਕਰਨ ਲੱਗਣ ਕੋਈ ਛਿੱਕ ਮਾਰਦੇ, ਕਹਿਣਗੇ ਜਾ ਯਾਰ ਤੂੰ ਤਾਂ ਪੁੱਠਾ ਕੰਮ ਕਰਤਾ ਤੇ ਹੁਣ ਰੁਕਣਾ ਪਊਗਾ ਆਪਾਂ ਨੂੰ। ਮਤਲਬ ਉਹ ਗੱਲਾਂ ਨੂੰ ਘਟਨਾਵਾਂ ਨੂੰ ਕਿਵੇਂ ਜੋੜਦੇ ਨੇ ਮੈਨੂੰ ਨਹੀਂ ਸਮਝ ਲੱਗੀ। ਹੁਣ ਛਿੱਕ ਆਪਣੇ ਆਪ ਦੇ ਵਿੱਚ ਰਿਫਲੈਕਸ ਐਕਸ਼ਨ ਆ ਜਿਹਦੇ ਵਿੱਚ ਫੇਫੜੇ ਸੁੰਗੜਦੇ ਨੇ ਤੇ ਹਵਾ ਤੇਜ਼ੀ ਦੇ ਨਾਲ ਨੱਕ ਦੇ ਵਿੱਚੋਂ ਬਾਹਰ ਨਿਕਲਦੀ ਆ। ਕਾਰਨ ਕੀ ਆ? ਕਾਰਨ ਇਹ ਆ ਵੀ ਜਿਹੜੀਆਂ ਨਰਵਸ ਨੇ ਜਾਂ ਤਾਂ ਉਹ ਓਵਰ ਐਕਟੀਵੇਟਡ ਹੁੰਦੀਆਂ ਨੇ, ਨਜ਼ਲਾ ਵਗੈਰਾ ਹੋਇਆ ਹੁੰਦਾ, ਜ਼ੁਕਾਮ ਹੋਇਆ ਹੁੰਦਾ, ਜਾਂ ਸਾਡੇ ਜਿਹੜੀ ਸਾਹ ਵਾਲੀਆਂ ਨਾਲੀਆਂ ਨੇ ਇਹਦੇ ਵਿੱਚ ਨੋਰਮਲ ਨਾਲੋਂ ਬਿਨਾਂ ਕੋਈ ਫੋਰਨ ਚੀਜ਼, ਕੋਈ ਕਣ, ਕੋਈ ਮਤਲਬ ਕੋਈ ਚੀਜ਼, ਕੋਈ ਫੋਰਨ ਮਟੀਰੀਅਲ ਆ ਜਿਹੜਾ ਉਹ ਐਂਟਰ ਕਰਦਾ, ਮਿੱਟੀ ਜਾਂ ਕੋਈ ਪੋਲਨ ਗ੍ਰੇਨਸ, ਜਿਹਦੇ ਨਾਲ ਰਿਫਲੈਕਸ ਐਕਸ਼ਨ ਨਾਲ ਨਰਵਸ ਆ ਜਿਹੜੀਆਂ ਐਕਟੀਵੇਟ ਹੋ ਕੇ ਫੇਫੜਿਆਂ ਨੂੰ ਸੁਨੇਹਾ ਦਿੰਦੀਆਂ ਵੀ ਕੋਈ ਬਾਹਰਲਾ ਧਾੜ ਵੀ ਆ ਗਿਆ ਤਾਂ ਆਪਾਂ ਬਾਹਰ ਕੱਢੀਏ। ਹੁਣ ਇਹਦਾ ਕਿਸੇ ਚੀਜ਼ ਦੇ ਵਾਪਰਨ ਜਾਂ ਨਾ ਵਾਪਰਨਾ ਕੀ ਸੰਬੰਧ ਆ ਇਹਦਾ ਨਹੀਂ ਮੈਨੂੰ ਪਤਾ। ਡਾਕਟਰ ਕਪੂਰ ਨੇ ਇਹਨਾਂ ਗੱਲਾਂ 'ਤੇ ਬਹੁਤ ਚਰਚਾ ਕੀਤੀ ਆਪਣੀਆਂ ਕਿਤਾਬਾਂ ਦੇ ਵਿੱਚ। ਇੱਕ ਵਾਰ ਦੀ ਗੱਲ ਆ, ਉਹ ਕਿਸੇ ਪਹਾੜੀ 'ਤੇ ਸ਼ਾਇਦ ਆਂਧਰਾ ਪ੍ਰਦੇਸ਼ ਦੇ ਵਿੱਚ ਸੀ, ਉਹਨਾਂ ਨੇ ਉੱਥੇ ਜਾਣਾ ਸੀ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਉਹ ਇਹਨਾਂ ਗੱਲਾਂ 'ਤੇ ਲੈਕਚਰ ਦਿੰਦੇ ਸੀ। ਹੋਰ ਵੀ ਹੈਰਾਨੀ ਵਾਲੀਆਂ ਤੁਹਾਨੂੰ ਗੱਲਾਂ ਦੱਸਦਾ, ਉਹ ਜਿੰਨੇ ਵੀ ਆਹ ਜਾਦੂ ਜੂਦੂ ਕਰਨ ਵਾਲੇ ਸੀ, ਮੈਜਿਕ ਟ੍ਰਿਕ ਕਰਨ ਵਾਲੇ ਸੀ, ਇਹ ਸਾਰਾ ਕੁਝ ਉਹ ਲੋਕਾਂ ਨੂੰ ਆਪ ਕਰਕੇ ਵਿਖਾਉਂਦੇ ਸੀ। ਉਹ ਆਪਣੀ ਨਬਜ਼ ਰੋਕ ਕੇ ਲੋਕਾਂ ਨੂੰ ਦਿਖਾਉਂਦੇ ਹੁੰਦੇ ਸੀ ਵੀ ਇਹ ਕੋਈ ਕਰਾਮਾਤ ਨਹੀਂ, ਇਹ ਸਿਰਫ ਇੱਕ ਸਿੰਪਲ ਅਭਿਆਸ ਆ ਅਤੇ ਸਿੰਪਲ ਟ੍ਰਿਕ ਆ, ਹਰੇਕ ਬੰਦਾ ਕਰ ਸਕਦਾ। ਅਸੀਂ ਵੀ ਇੱਥੇ ਕਈ ਵਾਰੀ ਆਪਣੀ ਨਬਜ਼ ਰੋਕ ਕੇ ਦਿਖਾਉਂਦੇ ਹੁੰਦੇ ਹਾਂ। ਮੈਂ ਵੈਨਕੂਵਰ 10-12 ਸਾਲ ਪਹਿਲਾਂ ਤਰਖੀ ਸੈਟੀ ਦਾ ਪ੍ਰੋਗਰਾਮ ਕੀਤਾ ਅਤੇ ਮੈਂ ਵੀ ਆਪਣੀ ਨਬਜ਼ ਰੋਕ ਕੇ ਦਿਖਾਈ ਸੀ। ਮੈਨੂੰ ਬਾਅਦ 'ਚ ਕਈ ਕਹਿੰਦੇ 4 ਤਾਂ ਸਾਹ ਤੇਰੇ 'ਚ ਕਿਤੇ ਨਿਕਲ ਹੀ ਨਾ ਜਾਣ। ਮੈਂ ਕੋਈ ਗੱਲ ਨਹੀਂ ਜੀ, ਬਹੁਤ ਹੀ ਸੌਖਾ ਕੰਮ ਆ, ਹੁਣ ਤੁਸੀਂ ਨਾ ਰੋਕਣ ਲੱਗ ਜਾਓ ਨਬਜ਼ ਆਪ ਜੀ ਆਪਦੀ। ਪਰ ਮੈਂ ਡਾਕਟਰ ਇਬਰਾਹਿਮ ਟੀ ਕਪੂਰ ਬਾਰੇ ਗੱਲ ਕਰ ਰਿਹਾ ਸੀ ਜੀ। ਸਾਡੇ ਆਮ ਪ੍ਰਚਲਿਤ ਹੁੰਦੀ ਆ ਗੱਲ ਬਈ ਜਿਹੜੀ ਥਾਂ ਬਾਰੇ, ਜਿਹੜੇ ਸਥਾਨ ਬਾਰੇ ਕੋਈ ਗੱਲ ਆ ਜਿਹੜੀ ਮਸ਼ਹੂਰ ਹੋਈ ਹੋਵੇ, ਸਾਡੇ ਮਨ 'ਚ ਇੱਕ ਦਹਿਸ਼ਤ ਪਈ ਹੁੰਦੀ ਆ। ਉਹ ਪਹਾੜੀ 'ਤੇ ਜਾਣਾ ਸੀ, ਉਹ ਪਹਾੜੀ ਦੇ ਥੱਲੇ ਇੱਕ ਸਥਾਨ ਸੀ, ਮਸ਼ਹੂਰ ਇਹ ਗੱਲ ਸੀ ਵੀ ਜਿਹੜਾ ਇੱਥੇ ਮੱਥਾ ਟੇਕ ਕੇ ਨਹੀਂ ਜਾਂਦਾ ਉਹਦਾ ਐਕਸੀਡੈਂਟ ਹੋ ਜਾਂਦਾ। ਡਾਕਟਰ ਇਬਰਾਹਿਮ ਕਪੂਰ ਦੇ ਨਾਲ ਅਕਸਰ ਉਹਨਾਂ ਦੀ ਪਤਨੀ ਹੁੰਦੀ ਸੀ ਅਤੇ ਉਹ ਤੋਂ 8-10 ਕਿਲੋਮੀਟਰ ਪਹਿਲਾਂ ਹੀ ਉਹ ਜਿਹੜਾ ਡਰਾਈਵਰ ਸੀ ਉਹਨਾਂ ਦਾ, ਉਹ ਇਹ ਗੱਲਾਂ ਕਰਨ ਲੱਗ ਗਿਆ ਬਈ ਇਹ ਪਹਾੜੀ 'ਤੇ ਚੜ੍ਹਨ ਵੇਲੇ ਲੋਕ ਇਹਦੇ ਬੇਸ 'ਤੇ, ਇਹਦੇ ਜਿਹੜੇ ਪੈਰਾਂ ਦੇ ਵਿੱਚ ਥਾਂ ਬਣੀ ਹੋਈ ਆ ਪੱਕੀ ਥਾਂ, ਉੱਥੇ ਲੋਕ ਮੱਥਾ ਟੇਕ ਕੇ ਜਾਂਦੇ ਨੇ ਅਤੇ ਕਿਹਾ ਜਾਂਦਾ ਕਿ ਜਿਹੜਾ ਬੰਦਾ ਇਹ ਮੱਥਾ ਟੇਕ ਕੇ ਨਾ ਜਾਊਗਾ ਉਹਦਾ ਐਕਸੀਡੈਂਟ ਹੋ ਜੂ, ਉਹ ਮਰ ਜੂਗਾ। 2-3 ਵਾਰ ਡਰਾਈਵਰ ਨੇ ਗੱਲ ਕੀਤੀ ਕਿਉਂਕਿ ਡਰਾਈਵਰ ਆ ਜਿਹੜਾ ਹੈਗਾ ਉਹਦੇ ਅਚੇਤ ਮਨ ਦੇ ਵਿੱਚ ਇਹ ਗੱਲ ਪਈ ਸੀ। ਜਿਹੜੀਆਂ ਗੱਲਾਂ ਸਾਡੇ ਅਚੇਤ ਮਨ ਦੇ ਵਿੱਚ ਪਈਆਂ ਹੋਣ, ਮਾੜੀਆਂ ਗੱਲਾਂ, ਉਹਨਾਂ ਨੂੰ ਕੱਢਣ ਲਈ ਸਾਨੂੰ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ, ਬਹੁਤ ਤਰੱਦਦ ਕਰਨਾ ਪੈਂਦਾ। ਫੋਰ ਐਗਜ਼ਾਮਪਲ, ਜੇ ਸਾਡੇ ਮਨ ਦੇ ਵਿੱਚ ਇਹ ਆ ਗਈ ਵੀ ਹਨੇਰੇ ਦੇ ਵਿੱਚ ਕੁਛ ਹੁੰਦਾ ਤਾਂ ਸਾਨੂੰ ਹਨੇਰੇ ਤੋਂ ਡਰ ਲੱਗਦਾ, ਵੱਡੇ ਵੱਡੇ 70 ਸਾਲ ਦੇ ਬੰਦਿਆਂ ਨੂੰ ਵੀ ਹਨੇਰੇ ਤੋਂ ਡਰ ਲੱਗਦਾ ਹੁੰਦਾ, ਕਿਉਂ? ਕਿਉਂਕਿ ਹਨੇਰੇ ਤੋਂ ਸਾਨੂੰ ਡਰਾਇਆ ਗਿਆ ਪਹਿਲਾਂ ਤੋਂ ਇਸ ਕਰਕੇ। ਪਰ ਜੇ ਅਸੀਂ ਹਨੇਰੇ 'ਚ ਜਾ ਕੇ ਫਰੋਲ ਲਈਏ ਤੇ ਸਾਨੂੰ ਪਤਾ ਲੱਗਦਾ ਵੀ ਹਨੇਰੇ 'ਚ ਕੁਛ ਨਹੀਂ। ਜੇ ਸੱਚੀ ਮੁੱਚੀ ਹਨੇਰੇ 'ਚ ਕੋਈ ਕਾਰਵਾਈ ਹੁੰਦੀ ਹੈ ਤਾਂ ਮਤਲਬ ਕੋਈ ਬੰਦਾ ਕਰਦਾ, ਭੂਤ ਪ੍ਰੇਤ ਨਹੀਂ ਕਰਦੇਗੇ। ਖੈਰ, ਜਦੋਂ ਪਹਾੜੀ ਦੇ ਬੇਸ 'ਤੇ, ਪਹਾੜੀ ਦੇ ਪੈਰਾਂ ਦੇ ਵਿੱਚ ਪਹੁੰਚਦੇ ਆ, ਡਾਕਟਰ ਇਬਰਾਹਿਮ ਕਪੂਰ ਦੀ ਵਾਈਫ ਨੂੰ ਬੜੀ ਹੈਰਾਨੀ ਹੁੰਦੀ ਆ। ਡਾਕਟਰ ਸਾਹਿਬ, ਡਾਕਟਰ ਇਬਰਾਹਿਮ ਟੀ ਕਪੂਰ ਆਪਦੇ ਡਰਾਈਵਰ ਨੂੰ ਕਹਿੰਦੇ ਨੇ ਵੀ ਮਿੱਤਰਾ ਐਂ ਕਰ, ਹੁਣ ਤੂੰ ਚਾਹ ਚੂ ਪੀ ਲਾ ਥੋੜ੍ਹੀ ਬਹੁਤ, ਨਾਲੇ ਮੱਥਾ ਮੁੱਥਾ ਟੇਕਿਆ ਅਤੇ ਫਿਰ ਆਰਾਮ ਨਾਲ ਗੱਡੀ ਚਲਾ ਲਈ। ਅਤੇ ਉਹ ਡਰਾਈਵਰ ਖੁਸ਼ ਹੋ ਜਾਂਦਾ ਜੀ, ਨਾਲੇ ਕਹਿ ਦਿੰਦਾ ਕਹਿੰਦਾ ਜੀ ਮੈਨੂੰ ਨਹੀਂ ਡਰ ਡੁਰ ਲੱਗਦਾ, ਹੁਣ ਲੋਕ ਮੱਥਾ ਟੇਕਦੇ ਨੇ। ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਕੋਈ ਨਹੀਂ, ਤੂੰ ਵੀ ਮੱਥਾ ਮੁੱਥਾ ਟੇਕ ਆ, ਨਾਲੇ ਆਰਾਮ ਲੈ ਲੇਗਾ ਦੋ ਮਿੰਟ। ਅਤੇ ਉਹ ਜੀ ਆਪਦਾ ਕਾਰਵਾਈ ਜੀ ਕਰਕੇ ਮੱਥਾ ਮੁੱਥਾ ਟੇਕ ਕੇ ਪੱਥਰਾਂ ਪੁੱਥਰਾਂ ਨੂੰ, ਅਤੇ ਉਦੋਂ ਬਾਅਦ 5-7 ਮਿੰਟ ਬਾਅਦ ਗੱਡੀ ਚਲਾਉਣ ਲੱਗ ਜਾਂਦਾ, ਦਿਨ ਨਿਕਲ ਜਾਂਦਾ ਵਧੀਆ ਜੀ। ਡਰਾਈਵਿੰਗ ਕਰਕੇ ਜਾਂਦੇ ਨੇ ਪਹਾੜੀ ਦੀ ਟੀ ਸੀ 'ਤੇ ਪਹੁੰਚ ਕੇ ਆਪਦਾ ਕੰਮ ਕੁੰਮ ਕਰਕੇ ਵਾਪਸ ਆਉਂਦੇ ਨੇ। ਜਦੋਂ ਕਿਤੇ 1-2 ਦਿਨਾਂ ਬਾਅਦ ਗੱਲ ਚੱਲਦੀ ਹੈ, ਡਾਕਟਰ ਟੀ ਕਪੂਰ ਦੀ ਵਾਈਫ ਉਹਨਾਂ ਨੂੰ ਕਹਿੰਦੀ ਹੈ ਤੁਸੀਂ ਚੰਗੇ ਬੰਦੇ ਹੋ, ਲੋਕਾਂ ਨੂੰ ਲੈਕਚਰ ਦਿੰਦੇ ਹੋ, ਵਹਿਮ ਭਰਮ ਹੁੰਦੇ ਨਹੀਂ, ਜਾਦੂ ਟੂਣੇ ਭੂਤ ਪ੍ਰੇਤਾਂ ਹੁੰਦੀਆਂ ਨਹੀਂ, ਅਤੇ ਆਪ ਤੁਸੀਂ ਡਰਾਈਵਰ ਨੂੰ ਕਿਹਾ ਵੀ ਮੱਥਾ ਟੇਕ ਕੇ ਜਾ, ਉਹ ਫਿਰ ਉਹਨਾਂ ਨੂੰ ਸਮਝਾਉਂਦੇ ਨੇ। ਜਿਹੜੀ ਕਿ ਆਮ ਲੋਕਾਂ ਦੇ ਅਤੇ ਤਰਕਸ਼ੀਲ ਕਾਰਕੁਨਾਂ ਦੇ ਸਮਝਣ ਵਾਲੀ ਗੱਲ ਆ, ਉਹ ਕਹਿੰਦੇ ਬਈ ਗੱਲ ਇਸ ਤਰ੍ਹਾਂ, ਮੈਂ ਨਹੀਂ ਨਾ ਮੰਨਦਾ ਗਾ ਸ਼ਕਤੀਆਂ ਨੂੰ ਮੱਥਾ ਟੇਕਣ ਨੂੰ, ਪਰ ਜਿਹੜਾ ਡਰਾਈਵਰ ਗੱਡੀ ਨੂੰ ਚਲਾ ਰਿਹਾ, ਜਿਹਦਾ ਸਟੇਅਰਿੰਗ ਹੈਗਾ, ਸਾਡੀ ਜ਼ਿੰਦਗੀ ਦਾ ਸਟੇਅਰਿੰਗ ਉਹਦੇ ਹੱਥ 'ਚ ਆ, ਉਹ ਤਾਂ ਮੰਨਦਾ, ਉਹਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਗੱਲਾਂ ਪਈਆਂ ਨੇ। ਉਹ ਜੇ ਮੱਥਾ ਨਾ ਟੇਕਦਾ ਤਾਂ ਉਹਦੇ ਮਨ ਦੇ ਵਿੱਚ ਇਹ ਵਹਿਮ ਰਹਿਣਾ ਸੀ ਕਿਤੇ ਕੁਛ ਹੋ ਨਾ ਜਾਵੇ, ਕਿਤੇ ਕੁਛ ਹੋ ਨਾ ਜਾਵੇ, ਉਹਦਾ ਧਿਆਨ ਹੀ ਡਰਾਈਵਿੰਗ ਦੇ ਵਿੱਚ ਨਹੀਂ ਸੀ ਲੱਗਣਾ। ਮੈਂ ਉਹਨੂੰ ਜਾਣ ਬੁੱਝ ਕੇ ਇਹ ਗੱਲ ਕਹੀ ਕਿ ਮੱਥਾ ਟੇਕ ਲਾ, ਅਤੇ ਉਸ ਤੋਂ ਬਾਅਦ ਉਹ ਬੇਫਿਕਰ ਹੋ ਗਿਆ, ਉਹ ਬੜੇ ਵਧੀਆ ਡਿਫੈਂਸਿਵ ਤਰੀਕੇ ਦੇ ਨਾਲ ਉਹਨੇ ਡਰਾਈਵਿੰਗ ਕੀਤੀ ਅਤੇ ਆਪਾਂ ਸੇਫ ਇੱਥੇ ਪਹੁੰਚ ਗਏ। ਇਸ ਕਰਕੇ ਹੁੰਦਾ ਕੁਛ ਨਹੀਂ ਇਹਨਾਂ ਗੱਲਾਂ ਦੇ ਵਿੱਚ, ਸਾਡਾ ਮਨ ਹੁੰਦਾ ਸਬਕੌਂਸ਼ੀਅਸ ਮਾਈਂਡ, ਅਤੇ ਛੋਟਿਆਂ ਹੁੰਦਿਆਂ ਜਦੋਂ ਅਸੀਂ ਬੱਚੇ ਹੁੰਦੇ ਹਾਂ, ਸਾਡੇ ਮਨ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਿਠਾ ਦਿੱਤੀਆਂ ਜਾਂਦੀਆਂ ਨੇ, ਬੈਠ ਜਾਂਦੀਆਂ ਨੇ ਇਗਨੋਰੈਂਟਲੀ ਸਾਡੇ ਪੇਰੈਂਟਸ, ਸਾਡੇ ਵੱਡੇ ਆ ਜਿਹੜੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਵੀ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਗੱਲਾਂ ਬੈਠੀਆਂ ਹੁੰਦੀਆਂ, ਉਹਨਾਂ ਦੀ ਅਸੀਂ ਪਰਖ ਪੜਤਾਲ ਨਹੀਂ ਕਰਦੇ। ਡਾਕਟਰ ਟੀ ਕਪੂਰ ਇੱਕ ਇਹੋ ਜਿਹਾ ਇਨਸਾਨ ਸੀ ਜਿਹਨੇ ਉਹਦੀ ਜ਼ਿੰਦਗੀ 'ਚ ਜਿਹੜੀਆਂ ਵੀ ਗੱਲਾਂ ਵਾਪਰਨ ਵਾਲੀਆਂ ਸੀ, ਜੋ ਵੀ ਕੁਝ ਹੋਇਆ, ਜੋ ਵੀ ਕੁਝ ਉਹਨੇ ਸੁਣਿਆ, ਹਰੇਕ ਦੀ ਉਹਨੇ ਵਿਗਿਆਨਿਕ ਪੱਖ ਤੋਂ ਪਰਖ ਪੜਤਾਲ ਕਰਕੇ ਵੇਖਿਆ, ਜਿਹੜੀਆਂ ਗੱਲਾਂ ਉਹਨੂੰ ਬੇਲੋੜੀਆਂ ਲੱਗੀਆਂ ਉਹਨੇ ਉਹ ਆਪਣੀ ਜ਼ਿੰਦਗੀ 'ਚੋਂ ਬਾਹਰ ਕੱਢਤੀਆਂ, ਜਾਂ ਇਹ ਕਹਿ ਦਿਓ ਕਿ ਉਹਨੇ ਡਸਟਬਿਨ ਦੇ ਵਿੱਚ ਸਿੱਟਤੀਆਂ। ਜਿਹੋ ਜਿਹੇ ਮਰਜ਼ੀ ਵਿਚਾਰ ਹੋਣ, ਜਿਹੋ ਜਿਹੀਆਂ ਮਰਜ਼ੀ ਗੱਲਾਂ ਹੋਣ, ਉਹਨੇ ਸਾਰੀ ਉਮਰ ਉਹਨਾਂ ਗੱਲਾਂ ਨੂੰ ਨਹੀਂ ਮੰਨਿਆ। ਇਹੋ ਜਿਹਾ ਜਿਹੜਾ ਇਨਸਾਨ ਸੀ, ਮਹਾਨ ਇਨਸਾਨ, ਇਹ 18 ਸਤੰਬਰ 1978 ਨੂੰ ਸਾਡੇ ਕੋਲੋਂ ਚਲਿਆ ਗਿਆ ਸੀ, ਪਰ ਇਹਨੇ ਜੀ ਬਹੁਤ ਲੋਕਾਂ ਦੀ ਜ਼ਿੰਦਗੀ ਬਦਲੀ, ਅਤੇ ਇਹਦੇ ਵਿਚਾਰਾਂ ਦੇ ਆਧਾਰ 'ਤੇ ਹੀ ਪੰਜਾਬ ਦੇ ਵਿੱਚ ਵੀ ਤਰਕਸ਼ੀਲ ਸੋਸਾਇਟੀ ਬਣੀ। ਉਹ ਲੋਕ ਜਿਹੜੇ ਸਮਾਜ ਦੇ ਵੱਲੋਂ ਦਰਕਾਰੇ ਹੋਏ ਸੀ, ਜਿਨ੍ਹਾਂ ਨੂੰ ਮਾਨਸਿਕ ਰੋਗੀ ਸਮਝਿਆ ਜਾਂਦਾ ਸੀ, ਜਿਨ੍ਹਾਂ ਨੂੰ ਲੋਕ ਇੱਟਾਂ ਵੱਟੇ ਮਾਰਦੇ ਹੁੰਦੇ ਸੀ, ਜਿਹੜੇ ਵਹਿਮਾਂ ਭਰਮਾਂ 'ਚ ਪੈ ਕੇ ਕਮਲੇ ਹੋਏ ਸੀ, ਜਿਨ੍ਹਾਂ ਨੂੰ ਸਾਧ ਸੰਤ ਅਖੌਤੀ ਜਿਹੜੇ ਹੈਗੇ ਆਪਣੇ ਆਪ ਨੂੰ ਸਿਆਣੇ ਸਮਝ ਕੇ ਚਿਮਟੇ ਮਾਰਦੇ ਹੁੰਦੇ ਸੀ, ਇਹਨਾਂ ਸਾਰਿਆਂ ਦਾ ਫ੍ਰੀ ਟ੍ਰੀਟਮੈਂਟ ਪੰਜਾਬ ਦੀ ਤਰਕਸ਼ੀਲ ਸੋਸਾਇਟੀ ਹੈ ਜਿਹੜੀ ਉਹ ਕਰਦੀ ਰਹੀ। ਅਤੇ ਹੁਣ ਤਾਂ ਤੁਸੀਂ ਦੇਖ ਲਓ ਵੀ ਆਲਮੋਸਟ 35 ਸਾਲ ਹੋ ਗਏ ਨੇ ਦੁਨੀਆਂ ਭਰ ਦੇ ਵਿੱਚ ਤਰਕੀ ਸੋਸਾਇਟੀਆਂ ਬਣੀਆਂ ਹੋਈਆਂ। ਨਾਲ ਦੀ ਨਾਲ ਇੱਕ ਚੁਣੌਤੀ ਵੀ ਦਿੱਤੀ ਹੋਈ ਆ ਵੀ ਜਿਹੜੇ ਲੋਕ ਵਹਿਮਾਂ ਭਰਮਾਂ ਦੇ ਵਿੱਚ ਫਸੇ ਨੇ, ਫਿਰ ਵੀ ਜੇ ਉਹਨਾਂ ਨੂੰ ਲੱਗਦਾ ਕਿ ਕੋਈ ਜਾਦੂ ਟੂਣੇ ਕਰਾਮਾਤ ਹੁੰਦੀ ਹੈ, ਅਤੇ $1,00,000 ਦਾ ਨਾਮ ਆ ਪੰਜਾਬ ਦੇ ਵਿੱਚ, 10 ਲੱਖ ਦਾ ਨਾਮ ਹੈ, ਇੱਥੋਂ ਦੀ ਜਿਹੜੀ ਰੈਸ਼ਨਲਿਸਟ ਐਸੋਸੀਏਸ਼ਨ ਆ, ਜੇਮਸ ਰੈਂਡੀ, ਆਪ ਤਾਂ ਉਹ ਪਿਛਲੇ ਸਾਲ 2 ਸਾਲ ਪਹਿਲਾਂ ਉਹ ਡੈਥ ਹੋ ਗਈ ਉਹਨਾਂ ਦੀ, ਪਰ ਉਹਨਾਂ ਨੇ 1 ਮਿਲੀਅਨ ਦਾ ਨਾਮ ਰੱਖਿਆ ਹੋਇਆ ਸੀ। ਇਹੋ ਜਿਹੇ ਮਹਾਨ ਇਨਸਾਨਾਂ ਬਾਰੇ ਗੱਲਾਂ ਕੋਈ ਕੋਈ ਕਰਦਾ ਜੀ, ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ, ਬਹੁਤੇ ਲੋਕ ਧਰਮਾਂ ਕਰਮਾਂ ਦੇ ਚੱਕਰਾਂ ਦੇ ਵਿੱਚ ਪਏ ਹੋਏ ਨੇ, ਬਹੁਤੇ ਲੋਕਾਂ ਨੂੰ ਤਾਂ ਵੈਸੇ ਇੰਨਾ ਹੀ ਪਤਾ ਜੀ ਵੀ ਸਵੇਰੋਂ ਕੰਮ 'ਤੇ ਕਿਵੇਂ ਜਾਣਾ, ਕਾਰ ਦੇ ਵਿੱਚ ਬੈਠ ਕੇ ਅਤੇ ਘਰੇ ਕਿਵੇਂ ਆਉਣਾ, ਅਤੇ ਬਸ ਜ਼ਿੰਦਗੀ ਦੀਆਂ ਲੋੜਾਂ ਜਿਹੜੀਆਂ ਉਹ ਕਿਵੇਂ ਪੂਰੀਆਂ ਕਰਨੀਆਂ ਨੇ। ਖੈਰ ਜੀ, ਆਪਾਂ ਕਾਫੀ ਸਾਰੀਆਂ ਗੱਲਾਂ ਕਰ ਲਈਆਂ, ਸਮਾਂ ਵੀ ਕਾਫੀ ਹੋ ਗਿਆ, ਅਤੇ ਆਪਾਂ ਛੋਟੀ ਜਿਹੀ ਲੈ ਲਈਏ ਬ੍ਰੇਕ, ਅਤੇ ਫਿਰ ਪੰਜਾਬ ਦੇ ਵਿੱਚ ਵੀ ਤੁਹਾਨੂੰ ਦੱਸਦੇ ਹਾਂ ਕੀ ਕੁਝ ਹੋ ਰਿਹਾ, 6 ਬੰਦੇ ਨੂੰ ਆਪਾਂ ਲਾਈਨ 'ਤੇ ਲੈਂਦੇ ਹਾਂ।
बात तो पक्की है, ये सब है इसके शौकी, ये है राजधानी, राजधानी, राजधानी।
ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟਸ, ਜਿੱਥੇ ਹਮੇਸ਼ਾ ਹੀ ਰੱਖਿਆ ਜਾਂਦਾ ਹੈ ਤੁਹਾਡੇ ਸਵਾਦ ਅਤੇ ਸੁਰੱਖਿਆ ਦਾ ਪੂਰਾ ਖਿਆਲ। COVID-19 ਦੇ ਚਲਦਿਆਂ ਸੇਫ ਐਂਡ ਸਿਕਿਉਰ ਪਿਕਅਪਸ ਆਰ ਅਵੇਲੇਬਲ ਐਟ ਰਾਜਧਾਨੀ।
ਇਹ ਹੈ ਰਾਜਧਾਨੀ, ਰਾਜਧਾਨੀ, ਰਾਜਧਾਨੀ।
ਮਲਟੀਪਲ ਲੋਕੇਸ਼ਨਸ ਇਨ GTA, ਫੋਰ ਇਨਫੋ ਵਿਜ਼ਿਟ rajdhanisweets.ca।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਕੁੱਟ ਬਣਵਾ ਦੇ। ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478-4161-4104-78।
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चढ़ी।
स्टोर विच पिया है खुला कपड़ा, डिजाइनर क्लोथ्स, तो सूट खरीदोगे ता एक सूट बिल्कुल फ्री। रेडीमेड टॉप्स जेडे पहला सन 50, 40, 35 डॉलर दे, हुन सारे ही $9.99 दे।
पग्गां दा कपड़ा सिर्फ $1.9 विच।
इस तो इलावा पार्टी वेयर, रेडीमेड सूट, सूटकेस, मोटे कंबल बहुत ही सस्ते दामा ते बेचे जा रहे ने।
वधेरे जानकारी लिए कॉल करो 905-694-9797 या विजिट करो फ्लाइंग फैशन वेयर हाउस,
सन पार्क बुलेवार्ड, यूनिट 12-13, ब्रैम्पटन, सन पार्क गुरुद्वारा साहब दे लागे।
ਪਿੱਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪਿੱਜ਼ਾ ਡਿਪੋ ਦਾ ਪੀਜ਼ਾ, ਪਿੱਜ਼ਾ ਡਿਪੋ ਦਾ ਪੀਜ਼ਾ।
ਪਿੱਜ਼ਾ ਡਿਪੋ, ਕਾਲ 310-9711,
ਦੈਟ 310-9711। ਪਿੱਜ਼ਾ ਡਿਪੋ ਦਾ ਪੀਜ਼ਾ।
ਕਾਰਾਂ ਲਈ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਆ ਜਿਹੜੀ ਉਹ ਕਰਦੇ ਨੇ ਜੀ ਪ੍ਰਦੀਪ ਗੋਇਲ ਜੀ। ਅਤੇ ਪ੍ਰਦੀਪ ਗੋਇਲ ਜੀ ਦਾ ਜਿਹੜਾ ਨੰਬਰ ਆ ਉਹ ਹੈਗਾ 647-278-5003। ਤੁਸੀਂ ਜਿਹੜੀ ਮਰਜ਼ੀ ਕੰਪਨੀ ਕੋਲ ਇੰਸ਼ੋਰੈਂਸ ਕਰਾਈ ਹੋਈ ਆ ਨੋਟ ਕਰੋ ਮਹੀਨੇ ਦੇ ਕਿੰਨੇ ਪੈਸੇ ਦਿੰਦੇ ਹੋ, ਫਿਰ ਇਹਨਾਂ ਤੋਂ ਤੁਸੀਂ ਕੋਟੇਸ਼ਨ ਲਿਓ। ਤੁਸੀਂ ਹੈਰਾਨ ਹੋ ਜਾਓਗੇ ਜੀ, 60-70-50-100 ਮਹੀਨੇ ਦਾ ਵੱਜੂ ਤੁਹਾਡਾ। 647-278-5003 ਦਾ ਨੰਬਰ ਆ। ਜੇ ਨਵੇਂ ਆਏ ਹੋ ਫਿਰ ਤਾਂ ਜ਼ਰੂਰ ਇਹਨਾਂ ਨੂੰ ਕਾਲ ਕਰਿਓ, ਸਸਤੀ ਇੰਸ਼ੋਰੈਂਸ ਕਰਕੇ ਦੇਣਗੇ ਪ੍ਰਦੀਪ ਗੋਇਲ। ਔਰਾ ਕਿਚਨਸ ਵਾਲੇ ਬੜੀਆਂ ਸੋਹਣੀਆਂ ਕਿਚਨਸ ਬਣਾਉਂਦੇ ਨੇ ਜੀ, ਕਸਟਮ ਬਿਲਡ ਕਿਚਨਸ, ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਖਾਸ ਮੁਹਾਰਤ ਹੈ ਇਹਨਾਂ ਨੂੰ। 905-673-2872 ਇਹਨਾਂ ਦਾ ਨੰਬਰ ਆ। ਜੇ ਤੁਸੀਂ ਸਟੋਨੀ ਕ੍ਰੀਕ ਹੈਮਿਲਟਨ ਏਰੀਏ ਦੇ ਵਿੱਚ ਰਹਿੰਦੇ ਹੋ, ਸੇਂਟ ਕੈਥਰੀਨ ਏਰੀਏ ਦੇ ਵਿੱਚ, ਅਤੇ ਫਿਰ ਇਹਨਾਂ ਦੀ ਹੈਮਿਲਟਨ ਦੇ ਵਿੱਚ ਲੋਕੇਸ਼ਨ ਆ, ਤੁਸੀਂ ਤਾਲਮੇਲ ਕਰ ਲਿਓ 905-673-2872। ਇੱਕ ਲੋਕੇਸ਼ਨ ਆ ਹੈਮਿਲਟਨ 'ਚ ਨਵੀਂ ਖੋਲ੍ਹੀ 3-4 ਮਹੀਨੇ ਪਹਿਲਾਂ, ਇੱਕ ਲੋਕੇਸ਼ਨ ਇਹਨਾਂ ਦੀ ਬ੍ਰੈਂਪਟਨ ਮਿਸੀਸਾਗਾ ਦੇ ਵਿੱਚ ਡਿਕਸੀ ਡੈਰੀ ਏਰੀਏ ਦੇ ਵਿੱਚ ਆ, 1770 ਆਲ ਸਟੈਪ ਡਰਾਈਵ 'ਤੇ। ਨੰਬਰ 905-673-2872 ਯਾਦ ਰੱਖਣਾ, ਜਦੋਂ ਵੀ ਨਵੀਂ ਕਿਚਨ ਬਣਾਉਣੀ ਹੈ ਅਤੇ ਔਰਾ ਕਿਚਨ ਵਾਲਿਆਂ ਨੂੰ ਕਾਲ ਜ਼ਰੂਰ ਕਰਨਾ ਤੁਸੀਂ। ਦੋਸਤੋ, ਸ਼ੇਵਿੰਦਰ ਨੂੰ ਲਾਈਨ 'ਤੇ ਲੈਣ ਤੋਂ ਪਹਿਲਾਂ ਤੁਹਾਨੂੰ ਦੋ ਸੂਚਨਾਵਾਂ ਦੇਣੀਆਂ ਨੇ ਜੀ। ਗੱਲ ਚੱਲ ਰਹੀ ਸੀ ਡਾਕਟਰ ਇਬਰਾਹਿਮ ਟੀ ਕਪੂਰ ਦੀ ਅਤੇ ਤਰਖੀ ਸੁਸਾਇਟੀ ਦੀ। ਤਰਖੀ ਸੁਸਾਇਟੀ ਕੈਨੇਡਾ ਜਿਹੜੀ ਕੈਨੇਡਾ ਲੈਵਲ 'ਤੇ ਆ ਜੀ, ਅਤੇ ਉਹਨਾਂ ਦੇ ਜਿਹੜੀ ਇੱਥੇ ਸਾਡੇ ਤਰਖੀ ਸੁਸਾਇਟੀ ਦੀ ਇਕਾਈ ਹੈਗੀ ਆ, ਉਹਨਾਂ ਵੱਲੋਂ ਇੱਥੇ ਸਾਡੇ 26 ਸਤੰਬਰ ਨੂੰ, ਐਤਵਾਰ ਨੂੰ, ਆਹ ਜਿਹੜਾ ਆਉਣ ਵਾਲਾ ਅਗਲਾ ਐਤਵਾਰ ਆ, 1 ਤੋਂ ਲੈ ਕੇ 3 ਵਜੇ ਤੱਕ ਚਿੰਗੂਜ਼ੀ ਪਾਰਕ ਦੇ ਵਿੱਚ ਰੈਲੀ ਇੱਕ ਕੀਤੀ ਜਾ ਰਹੀ ਹੈ ਜੀ, ਏਰੀਆ ਨੰਬਰ 3 ਦੇ ਵਿੱਚ। ਇਹ ਜੀ ਸ਼ਹੀਦ ਭਗਤ ਸਿੰਘ ਦਾ ਤੁਹਾਨੂੰ ਪਤਾ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਦਾ ਜਨਮ ਦਿਨ ਆ ਰਿਹਾ, ਅਤੇ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਦੀਆਂ ਸਮੱਸਿਆਵਾਂ ਥੀਏਟਰ ਦੇ ਜ਼ਰੀਏ, ਲੋਕਾਂ ਦੀਆਂ ਸਮੱਸਿਆਵਾਂ ਕੀ ਨੇ, ਕਿਵੇਂ ਉਹਨਾਂ ਦਾ ਹੱਲ ਹੋ ਸਕਦਾ, ਥੀਏਟਰ ਨੂੰ ਜਾਣੀ ਸਮਰਪਿਤ ਕੀਤੀ ਹੈ ਉਹ, ਉਹਨਾਂ ਉਹ ਵੀ 26 ਸਤੰਬਰ ਵਾਲੇ ਦਿਨ ਉਹ ਉਹਨਾਂ ਦੀ ਡੈਥ ਹੋਈ ਸੀ। ਉਹਨਾਂ ਇਹਨਾਂ ਦੋਨਾਂ ਹਸਤੀਆਂ ਨੂੰ ਸਮਰਪਿਤ ਪ੍ਰੋਗਰਾਮ ਆ ਜਿਹੜਾ ਕਰ ਰਹੇ ਨੇ ਚਿੰਗੂਜ਼ੀ ਪਾਰਕ ਦੇ ਵਿੱਚ, ਅਤੇ ਤੁਸੀਂ ਵਧੇਰੇ ਜਾਣਕਾਰੀ ਲਈ ਨਿਰਮਲ ਸਿੰਧੂ ਨਾਲ 416-835-3450 'ਤੇ ਜਾਂ ਬਲਦੇਵ ਰਹਿਪਾ ਨਾਲ 416-881-7202 'ਤੇ ਸੰਪਰਕ ਕਰ ਸਕਦੇ ਹੋ। ਇਹ ਤਾਂ 26 ਸਤੰਬਰ ਨੂੰ ਆ ਜੀ, 1-27 ਸਤੰਬਰ ਨੂੰ ਵੀ ਇੱਥੇ ਸਾਡੇ ਰੈਲੀ ਹੋ ਰਹੀ ਹੈ, ਇੱਥੇ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਉਹਨਾਂ ਦੀ ਸਪੋਰਟ ਦੇ ਵਿੱਚ ਕੋਆਰਡੀਨੇਸ਼ਨ ਕਮੇਟੀ ਬਣੀ ਆ, ਉਹਦੇ 'ਚ ਕਾਫੀ ਸਾਰੀਆਂ ਜਥੇਬੰਦੀਆਂ ਨੇ, ਉਹ 27 ਸਤੰਬਰ ਨੂੰ ਪ੍ਰੋਗਰਾਮ ਕਰ ਰਹੇ ਨੇ ਜੀ, ਹੁਰਨਟੈਰੀਓ ਸਟਰੀਟ ਅਤੇ ਸਟੀਲਜ਼ ਦੇ ਇੰਟਰਸੈਕਸ਼ਨ 'ਤੇ ਸ਼ਾਮ ਨੂੰ, ਮੇਰਾ ਖਿਆਲ 6 ਵਜੇ ਆ ਜਾਂ 5 ਵਜੇ ਆ, ਮੈਂ ਤੁਹਾਨੂੰ ਕੱਲ੍ਹ ਨੂੰ ਫਿਰ ਜਾਣਕਾਰੀ ਦੇ ਦਿੰਦਾ, ਸ਼ਾਮ ਦੇ ਪ੍ਰੋਗਰਾਮ ਜਾਣਕਾਰੀ ਦੇ ਦੂੰਗਾ। 27 ਸਤੰਬਰ ਨੂੰ ਸ਼ਾਮ ਨੂੰ 5 ਵਜੇ ਹਾਈਵੇ 10 ਅਤੇ ਸਟੀਲ ਦੇ ਇੰਟਰਸੈਕਸ਼ਨ ਸ਼ੋਪਰਜ਼ ਵਰਲਡ ਕੋਲ ਉਹ ਇੱਕ ਰੈਲੀ ਹੈ ਜਿਹੜੀ 27 ਸਤੰਬਰ ਨੂੰ ਕਰ ਰਹੇ ਨੇ, ਕਿਉਂਕਿ ਭਾਰਤ ਦੇ ਵਿੱਚ ਤੁਹਾਨੂੰ ਪਤਾ 27 ਸਤੰਬਰ ਨੂੰ ਬੰਦ ਹੈਗਾ, ਭਾਰਤ ਬੰਦ, ਅਤੇ ਉਹਨਾਂ ਦੀ ਸਪੋਰਟ ਦੇ ਵਿੱਚ ਮੋਰਲ ਸਪੋਰਟ ਕਰ ਰਹੇ ਨੇ ਅਤੇ ਇੱਥੇ ਬਹੁਤ ਸਾਰੇ ਤੁਹਾਨੂੰ ਪਤਾ ਲੋਕ ਨੇ ਜਿਹੜੇ ਬੜੀ ਡਟ ਕੇ ਮਦਦ ਕਰਦੇ ਨੇ ਭਾਰਤ ਦੇ ਵਿੱਚ ਜਿਹੜਾ ਕਿਸਾਨ ਸੰਘਰਸ਼ ਇਸ ਵੇਲੇ ਚੱਲ ਰਿਹਾ। ਖੈਰ ਜੀ, ਆਓ ਆਪਾਂ ਤੁਹਾਨੂੰ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਇਹਦੇ ਬਾਰੇ ਜਾਣਕਾਰੀ ਹੈ ਜਿਹੜੀ ਉਹ ਸ਼ਿਵਿੰਦਰ ਨੂੰ ਕਹਿੰਦੇ ਹਾਂ, ਬੇਨਤੀ ਕਰਦੇ ਹਾਂ ਕਿ ਉਹ ਦੱਸਣ। ਹਾਂਜੀ ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਜੀ, ਮਿਹਰਬਾਨੀ ਜੀ।
ਕੀ ਚੱਲ ਰਿਹਾ ਜੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਇਸ ਵੇਲੇ?
ਚਰਨਜੀਤ, ਇਸ ਵੇਲੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਕਾਫੀ ਵੱਡੀ ਉਥਲ ਪੁਥਲ ਹੋਈ ਹੋਈ ਹੈ। ਨਵੇਂ ਮੁੱਖ ਮੰਤਰੀ ਨੇ, ਜੋ ਕਿ ਕੁਝ ਮਹੀਨਿਆਂ ਲਈ ਬਣਨਾ, ਉਹਨੇ ਸਹੁੰ ਚੁੱਕ ਲਈ ਹੈ ਤੇ ਉਹ ਸਾਰਾ ਜੋੜ ਘਟਾਓ ਭਾਵੇਂ ਕਿ ਇਸੇ ਆਧਾਰ ਤੇ ਹੈਗਾ ਵਾ ਕਿ ਕਿਹੜੇ ਕਿਹੜੇ ਵਰਗ ਨੂੰ ਕਿਹੜੀ ਕਿਹੜੀ ਪ੍ਰਾਥਮਿਕਤਾ ਦਿੱਤੀ ਜਾਵੇ। ਚਲੋ, ਲੇਕਿਨ ਮੇਨ ਚੀਜ਼ ਇਹ ਹੈਗੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਆਪਣੇ ਟਾਈਮ ਦੇ ਵਿੱਚ ਉਹਦੇ ਤੇ ਸਵਾਲ ਉੱਠ ਰਹੇ ਸੀਗੇ ਉਹਦੀ ਕਾਰਗੁਜ਼ਾਰੀ ਉੱਤੇ, ਉਹਦੇ ਆਪਣੇ ਜਿਹੜੇ ਮੰਤਰੀ ਉਹਦੇ ਆਪਣੇ MLA ਉਹਦੇ ਵਿਰੋਧ ਵਿੱਚ ਖੜੇ ਸੀਗੇ, ਉਹਨੂੰ ਸ਼ਾਂਤ ਕਰਨ ਵਾਸਤੇ ਹੁਣ ਇੱਦਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਵੀ ਦੇਖੋ ਜੀ ਅਸੀਂ ਬਹੁਤ ਤਕੜੇ ਤਕੜੇ ਫੈਸਲੇ ਕਰ ਰਹੇ ਹੈਗੇ ਹਾਂ। ਇੱਕ ਜਿਹੜਾ ਹੈਗਾ ਚਿਹਰਾ ਵੀ ਮਤਲਬ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਚਰਨਜੀਤ ਚੰਨ ਨੂੰ, ਇਹਦੇ ਵਿੱਚ ਇਹ ਸਾਰੇ ਇੱਕ ਜੋੜ ਘਟਾਓ ਆ ਤੇ ਤਿੰਨ ਚਾਰ ਮਹੀਨੇ ਥੋੜੇ ਜਿਹੇ ਇਹੋ ਜਿਹੇ ਫੈਸਲੇ ਲੈ ਜਾਣਗੇ, ਕਿਉਂਕਿ ਤੁਹਾਨੂੰ ਪਤਾ ਵੀ ਤਿੰਨ ਮਹੀਨੇ 'ਚ ਕੋਈ ਵੱਡੇ ਫੈਸਲੇ ਕੰਮ ਤਾਂ ਹੁੰਦੇ ਨਹੀਂ ਹੈਗੇ, ਸਿਰਫ ਇੱਕ ਦਿਖਾਉਣ ਲਈ ਹੁੰਦਾ ਵੀ ਅਸੀਂ ਦੇਖੋ ਜੀ ਉਹ ਚਿਹਰਾ ਜਿਹੜਾ ਤੁਹਾਨੂੰ ਪਸੰਦ ਨਹੀਂ ਸੀ ਉਹ ਚਿਹਰਾ ਅਸੀਂ ਬਦਲ ਦਿੱਤਾ ਤੇ ਹੁਣ ਛੇਤੀ ਨਵਾਂ ਚਿਹਰਾ ਅਸੀਂ ਲੈ ਕੇ ਆਵਾਂਗੇ, ਅਸੀਂ ਸੋਹਣਾ ਕੰਮ ਕਰ ਰਹੇ ਹੈਗੇ ਹਾਂ। ਜਦਕਿ ਪੰਜਾਬ ਦੀ ਜਿਹੜੀ ਪੂਰੀ ਸਿਆਸਤ ਹੈ ਉਹਨੂੰ ਜੇ ਅਸੀਂ ਪਿੰਡਾਂ ਵਿੱਚ ਲੱਭੀਏ ਜਾਂ ਫਿਰ ਲੋਕਾਂ 'ਚ ਲੱਭੀਏ ਤਾਂ ਉਹ ਪਰੰਪਰਾਗਤ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਚੁੱਕਾ। ਪਿੰਡਾਂ ਵਿੱਚ ਅਜੇ ਵੀ ਪਰੰਪਰਾਗਤ ਪਾਰਟੀਆਂ ਦੇ ਬਾਈਕਾਟ ਦੇ ਪੋਸਟਰ ਲੱਗ ਰਹੇ ਨੇ, ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਪਿੰਡਾਂ 'ਚ ਐਂਟਰ ਨਹੀਂ ਹੋਣਾ। ਕਿਉਂਕਿ ਲੋਕਾਂ ਦੀ ਇੱਕ ਸਿਆਸਤ ਵੱਖਰੀ ਤਰ੍ਹਾਂ ਦੀ ਹੈ, ਜਿਹੜੀਆਂ ਪਾਰਟੀਆਂ ਦੀ ਜੋੜ ਤੋੜ ਵਾਲੀ ਸਿਆਸਤ ਹੈ ਉਹ ਸਾਨੂੰ ਜੋ ਅੱਜ ਜਾਂ ਕੱਲ੍ਹ ਚੱਲਿਆ ਪੰਜਾਬ ਦੇ ਵਿੱਚ ਉਹਦੇ ਰਾਹੀਂ ਦਿਖ ਰਹੀ ਹੈ।
ਸ਼ਿਵਿੰਦਰ ਜੀ, ਸਾਡੇ ਲੋਕਾਂ ਦੇ ਵਿੱਚ ਇਹ ਕਿਉਂ ਮਨ ਦੇ ਵਿੱਚ ਆਉਂਦਾ ਹੈ ਵੀ ਜੇ ਕੋਈ ਸਿੱਖ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣ ਜੇ ਤਾਂ ਸਿੱਖਾਂ ਦਾ ਕੋਈ ਸੁਧਰ ਜੂਗਾ, ਜੇ ਕੋਈ ਮੁਸਲਮਾਨਾਂ ਦਾ ਬਣ ਜੇ ਤਾਂ ਮੁਸਲਮਾਨਾਂ ਦਾ ਸੁਧਰ ਜੂਗਾ, ਜੇ ਕੋਈ ਦਲਿਤ ਆ ਜਿਹੜਾ ਉੱਚੀ ਉੱਚੇ ਅਹੁਦੇ ਤੇ ਪਹੁੰਚਦੇ ਤਾਂ ਦਲਿਤਾਂ ਦਾ ਸੁਧਰ ਜੂਗਾ। ਇਹ ਸਾਡੇ ਮਨ ਦੇ ਵਿੱਚ ਗੱਲਾਂ ਕਿਉਂ ਆਉਂਦੀਆਂ ਨੇ ਤੇ ਤਜਰਬਾ ਇਹੀ ਦੱਸਦਾ ਵੀ ਜਿਹੜਾ ਮਰਜ਼ੀ ਬਣ ਜੇ ਤੇ ਉਹ ਹਾਲਾਤ ਆ ਜਿਹੜੇ ਉਹੋ ਜਿਹੇ ਇਹ ਉਹੋ ਜਿਹੇ ਹੀ ਰਹਿਣੇ ਨੇ, ਇਹ ਵਾਰ ਵਾਰ ਕਿਉਂ ਗੱਲ ਆਉਂਦੀ ਆ?
ਦੇਖੋ, ਗੱਲ ਇਹ ਕਿ ਦੋ ਚੀਜ਼ਾਂ ਚਾਹੀਦੀ ਦੇ ਵਿੱਚ, ਇੱਕ ਤਾਂ ਹੈਗਾ ਵੀ ਜਦੋਂ ਨਾ ਤੁਸੀਂ ਬਹੁਤ ਮਾਇਨੋਰਿਟੀ 'ਚ ਹੁੰਦੇ ਹੋ, ਚਾਹੇ ਉਹ ਸਿੱਖ ਧਰਮ ਦੀ ਹੋਵੇ ਜਾਂ ਮੁਸਲਮਾਨ ਦੀ ਜਾਂ ਕੋਈ ਦਲਿਤ ਹੋਵੇ ਜਾਂ ਆਦਿਵਾਸੀ, ਇੱਕ ਤਾਂ ਹੁੰਦਾ ਵੀ ਉਹਦੇ ਵਿੱਚ ਤੁਹਾਨੂੰ ਜਿਹੜਾ ਮਾਇਨੋਰਿਟੀ ਜਗ੍ਹਾ ਮਿਲਣੀ ਚਾਹੀਦੀ ਹੈ ਉਹ ਇੱਕ ਵਾਜਬ ਗੱਲ ਹੈਗੀ ਹੈ। ਪਰ ਜਦੋਂ ਕੋਈ ਜੇ ਕੋਈ ਇਹ ਭਰਮ ਪਾਲ ਲਵੇ ਵੀ ਸਾਡੇ ਚਮੜੀ ਵਰਗਾ ਸਾਡੇ ਖੂਨ ਵਰਗਾ ਸਾਡੇ ਵਿਸ਼ਵਾਸ ਨਾਲ ਜੁੜਿਆ ਹੋਇਆ ਸਾਡੇ ਕਬੀਲੇ ਨਾਲ ਜੁੜਿਆ ਹੋਇਆ ਬੰਦਾ ਹੀ ਜੂਨ ਸੁਧਾਰ ਦੂਗਾ ਸਾਡੀ, ਇਹ ਧਾਰਨਾ ਬਿਲਕੁਲ ਗਲਤ ਹੈ। ਉਹ ਇਸ ਲਈ ਗਲਤ ਹੈ ਕਿ ਅਸੀਂ ਦੇਖ ਚੁੱਕੇ ਹਾਂ, ਸਿੱਖਾਂ ਨੇ ਸਿੱਖ ਪ੍ਰਧਾਨ ਮੰਤਰੀ ਬਣਾ ਕੇ ਵੀ ਦੇਖ ਲਿਆ, ਮਸਲੇ ਤਾਂ ਉਹੀ ਨੇ, ਤੇ ਦਲਿਤਾਂ ਨੇ ਦਲਿਤ ਮੁੱਖ ਮੰਤਰੀ ਬਣਾ ਕੇ ਵੀ ਦੇਖ ਲਿਆ, ਉਹਨਾਂ ਦੇ ਵੀ ਮਸਲੇ ਜਿਹੜੇ ਉਹੀ ਉੱਥੇ ਹੀ ਖੜੇ ਹੈਗੇ ਨੇ। ਤੇ ਚੀਜ਼ਾਂ ਮਸਲੇ ਉਹਦਾ ਕਾਰਨ ਕੀ ਆ, ਕਿਉਂਕਿ ਜਿਹੜਾ ਸਾਰਾ ਸਿਸਟਮ ਜਿਹਦੇ ਰਾਹੀਂ ਉਹ ਬਣਿਆ ਹੈਗਾ ਉਹ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਇੱਕ ਆਪਾਂ ਕਹਿ ਸਕਦੇ ਹਾਂ ਵੀ ਅਸਮਾਨਤਾ ਇੱਕ ਗੈਰ ਬਰਾਬਰੀ ਪਈ ਹੈਗੀ ਆ ਉਹ ਸਿਸਟਮ ਨਾਲ ਜੁੜਿਆ ਹੋਇਆ, ਉਹ ਆਪਣੇ ਆਪ ਵਿੱਚ ਬੰਦਾ ਕੁਛ ਨਹੀਂ ਹੈਗਾ, ਹੋਊਗਾ ਆਪਣੇ ਆਪ 'ਚ ਹੁਣ ਜਿਵੇਂ ਚਰਨਜੀਤ ਚੰਨੀ ਆ ਤੇ ਆਪਣੇ ਆਪ 'ਚ ਕੀ ਆ ਕੇਂਦਰ ਵਾਲੀ ਦੀ ਜਿਹੜੀ ਹੈਗੀ ਹੈ ਕਾਂਗਰਸ ਨੇ ਹਾਈਕਮਾਂਡ ਨੂੰ ਬਣਾ ਦਿੱਤਾ ਆਪਣੇ ਸਵਾਰਥ ਲਈ ਬਣਾ ਦਿੱਤਾ ਤੇ ਉਹਦਾ ਕਰੈਕਟਰ ਜਿਹੜਾ ਹੈਗਾ ਕੀ ਹੈ ਉਹਦਾ ਕਰੈਕਟਰ ਸਾਫਟ ਹਿੰਦੂ ਹੈ ਉਹਦਾ ਕਰੈਕਟਰ ਬ੍ਰਹਮਣੀਕਲ ਹੈਗਾ ਉਹਦਾ ਕਰੈਕਟਰ ਜਿਹੜਾ ਕਾਰਪੋਰੇਟ ਘਰਾਣਿਆਂ ਨੇ ਤੈਅ ਕਰਨਾ ਹੈਗਾ ਇਹਦੇ ਵਾਸਤੇ ਕੁਛ ਵੀ ਨਹੀਂ ਇਹ ਤਾਂ ਸਿਰਫ ਤੇ ਸਿਰਫ ਇੱਕ ਮੋਹਰਾ ਵੱਖ ਜਿਵੇਂ ਆਪਾਂ ਕਠਪੁਤਲੀਆਂ ਦੀ ਖੇਡ ਨਹੀਂ ਦੇਖਦੇ ਹੁੰਦੇ ਤੇ ਉਹ ਚੀਜ਼ ਹੈ
ਪੋਲੀਟੀਸ਼ੀਅਨ ਮੋਹਰੇ ਹੁੰਦੇ ਨੇ ਜੀ
ਹਾਂ ਮੋਹਰੇ ਹੈਗੇ ਨੇ ਇੱਥੋਂ ਤੱਕ ਤੁਹਾਡੇ ਆਪਣੇ ਇੱਥੇ ਪ੍ਰਧਾਨ ਮੰਤਰੀ ਨੂੰ ਭਾਰਤ ਨੂੰ ਜਦੋਂ ਕੋਈ ਪੂੰਜੀਪਤੀ ਆਪਣੇ ਹੈਲੀਕਾਪਟਰ ਦੇ ਵਿੱਚ ਘੁਮਾਉਂਦਾ ਹੈਗਾ ਤਾਂ ਫਿਰ ਤੁਹਾਨੂੰ ਤਾਂ ਮੈਨੂੰ ਤਾਂ ਝੂਠਾ ਦਵਾਇਆ ਨਹੀਂ ਹੈਗਾ ਉਹਨੂੰ ਕਿਵੇਂ ਦਵਾਤਾ ਬਈ
ਇਹ ਵੀ ਠੀਕ ਆ ਗੱਲ ਤੁਹਾਡੀ ਲਓ ਜੀ ਆਪਾਂ ਛੋਟੀ ਜੀ ਬ੍ਰੇਕ ਲੈ ਲਈਏ ਫਿਰ ਆਪਾਂ ਹੋਰ ਗੱਲਾਂ ਸੁਣਦੇ ਹਾਂ
ਕੋਈ ਮੰਗੇ ਮੀਠਾ ਕੋਈ ਕਹੇ ਨਮਕੀਨ ਇੱਕ ਬਾਤ ਤੋਂ ਪੱਕੀ ਹੈ ਕਿ ਸਭ ਹੈ ਇਸਕੇ ਸ਼ੌਕੀ
आप सभी को गणेश चतुर्थी की ढेरों शुभकामनाएं राजधानी स्वीट्स एंड रेस्टोरेंट की किसी भी लोकेशन पर आइए और गणपति पूजा के लिए मोदक ले जाइए मल्टीपल लोकेशन इन GTA फॉर मोर इन्फॉर्मेशन विजिट rajdhaniswits.ca
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡਬ੍ਰਿਜ ਵਿੱਚ ਸਮਾਂ ਦਿੰਦਾ ਆ ਰਿਹਾ ਸੀ ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ ਟੌਪ ਚੁਆਇਸ ਇਲੈਕਟ੍ਰੋਨਿਕਸ 9057990045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-296-6248।
ਬੜਾ ਹੀ ਮੁਸ਼ਕਿਲ ਯਾਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ। 416-675-8988 ਬਿਗ ਬੌਸ।
ਜਸ ਭੁੱਲਰ?
ਨਹੀਂ ਨਹੀਂ, ਯੈਸ ਭੁੱਲਰ।
ਓਏ ਜਸ ਭੁੱਲਰ!
ਨਹੀਂ ਨਹੀਂ, ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ।
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ। ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ। ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ, ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
Asian Food Center, Indian, Canadian, saaf sutri grocery de naal
kar kar vich mashhoor ho chukya Asian Food Center hamesha saste rate te vadhiya sewaan dein layi vachanbadh hai।
Apne area vich pende kise vi store vich jaoge ta zarur bachat paoge।
Vadheri jankari layi Asian Food Center da ikko ik number yaad rakho 416-740-3262।
Asian Food Center 416-740-3262।
ਏਸ਼ੀਅਨ ਫੂਡ ਸੈਂਟਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ। ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤੱਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-8484 ਹੁਣ ਸਰਦਾਰੀ 24 ਘੰਟੇ।
ਇੱਕ ਵਾਰੀ ਫੇਰ ਨਿੱਕਾ ਸਵਾਗਤ ਜੀ ਤੁਹਾਡਾ। ਪੰਜਾਬ ਤੋਂ ਸ਼ਿਵਿੰਦਰ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਬਾਹਰ ਬੈਠੇ ਲੋਕ ਨੇ ਜਿਹੜੇ ਉਹ ਵੀ ਬੜੇ ਖੁਸ਼ ਨੇ, ਕਹਿੰਦੇ ਜੀ ਸਿੱਧੂ ਸਾਹਿਬ ਨੇ ਆਪਣਾ ਕੋਈ ਗੋਰਾ ਜਿਹੜਾ ਉਹ ਚਲਾਤਾ, ਬਈ ਕੈਪਟਨ ਨੂੰ ਥੱਲੇ ਲਾਤਾ, ਅਤੇ ਅਲਟੀਮੇਟਲੀ ਤਾਂ ਸਿੱਧੂ ਦੀ ਚੱਲਦੀ ਆ, ਹੁਣ ਤਾਂ ਸਿੱਧੂ ਦੀ ਚੱਲਣੀ ਆ।
ਹੈਗੀ ਆ, ਪਰ ਇਹ ਹੈਗਾ ਵੀ ਹਾਈਕਮਾਂਡ ਦੇਖਦੀ ਆ ਵੀ ਹੁਣ ਬਾਜ਼ੀ ਕਿਹਦੇ ਕੋਲ ਹੈਗੀ ਆ ਜਾਂ ਕਿਹੜਾ ਕਰ ਸਕਦਾ। ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਵਿੱਚ ਇਹ ਆ ਨਾ ਕਿ ਇੱਕ ਤਾਂ ਉਹ ਖੁਦ ਉਹਨੇ ਆਪਣੇ ਮੰਤਰੀਆਂ ਤੋਂ ਦੂਰੀ ਬਣਾਈ ਰੱਖੀ, ਦੂਸਰਾ ਉਹਨੇ ਕੰਮ ਕਾਰ ਨੀ ਕੁਛ ਕੀਤੇ, ਉਹਦੀ ਜਿਹੜੀ ਪਾਲਿਸੀ ਕਿਤੇ ਨਾ ਕਿਤੇ ਸੈਂਟਰ ਗੌਰਮੈਂਟ ਨਾਲ ਵੀ ਮਿਲਦੀ ਹੋਈ ਸਾਨੂੰ ਦਿਖਾਈ ਦਿੱਤੀ ਆ। ਇਹ ਤਮਾਮ ਚੀਜ਼ਾਂ ਸੀਗੀਆਂ ਜਿਹਦੇ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਕੈਪਟਨ ਨੇ ਇੱਕ ਤਰ੍ਹਾਂ ਨਾਲ ਉਹਦੇ ਆਪਣੇ ਘਰ ਹੀ ਉਹਦਾ ਵਿਰੋਧ ਸੀਗਾ। ਸਿੱਧੀ ਗੱਲ ਹੈ ਕਿ ਜਦੋਂ ਫਿਰ ਇੱਕ ਵਿਰੋਧ ਹੁੰਦਾ ਹੈ, ਇੱਕ ਜਣਾ ਜਾਂਦਾ ਉਹਨੂੰ ਕਵਰ ਕਰਨ ਲਈ ਕੋਈ ਦੂਜਾ ਤਾਂ ਆਊਗਾ ਹੀ ਆਊਗਾ, ਠੀਕ ਹੈ। ਪਰ ਹੁਣ ਕੋਈ ਇਹ ਬੰਦਾ ਭਰਮ ਪਾਲ ਲੈ ਵੀ ਉਹ ਜਿਹੜਾ ਬੰਦਾ ਹੁਣ ਨਵਾਂ ਆਇਆ, ਇਹ ਵੀ ਬਹੁਤ ਘੈਂਟ ਆ। ਯਾਦ ਕਰੋ ਕਿ 2002 ਤੋਂ ਲੈ ਕੇ ਜਦੋਂ 7 ਤੱਕ ਦਾ ਟਾਈਮ ਪੀਰੀਅਡ ਸੀ ਨਾ, ਤੁਹਾਡੇ ਵਿਦੇਸ਼ਾਂ ਵਿੱਚ ਬੈਠੇ ਮਿੱਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਹੁਤ ਕੁਛ ਕਹਿੰਦੇ ਹੁੰਦੇ ਸੀ ਵੀ ਬੜਾ ਘੈਂਟ ਬੰਦਾ, ਇਹਦੇ ਵਰਗਾ ਤਾਂ ਕੋਈ ਹੋਣਾ ਨੀ। ਇੱਥੋਂ ਤੱਕ ਕਿ ਗਰਮ ਸਫਾਂ ਵੀ ਇਹਦੀਆਂ ਹਾਮੀ ਹੁੰਦੀਆਂ ਸੀਗੀਆਂ, ਕਹਿੰਦੀਆਂ ਸੀਗੀਆਂ ਵੀ ਇਹ ਤਾਂ ਕੁਝ ਲੋਕ ਤਾਂ ਇੱਥੋਂ ਤੱਕ ਵੀ ਕਹਿ ਜਾਂਦੇ ਸੀ ਕਿ ਰਣਜੀਤ ਸਿੰਘ ਵਰਗਾ ਰਾਜ ਹੈ। ਹੁਣ ਭਾਵੇਂ ਮੈਂ ਤਾਂ ਦੇਖਿਆ ਨੀ ਰਣਜੀਤ ਸਿੰਘ ਦਾ ਰਾਜ, ਪਰ ਕੈਪਟਨ ਦਾ ਜ਼ਰੂਰ ਦੇਖਿਆ ਵਾ। ਜੇਕਰ ਰਣਜੀਤ ਸਿੰਘ ਦਾ ਰਾਜ ਕੈਪਟਨ ਦਾ ਰਾਜ ਰਣਜੀਤ ਸਿੰਘ ਵਰਗਾ ਸੀ ਤਾਂ ਮਾਫ਼ ਕਰਨਾ, ਇੱਦਾਂ ਦੇ ਰਾਜ ਅਸੀਂ ਨਹੀਂ ਚਾਹੁੰਦੇ।
ਨਵਜੋਤ ਸਿੱਧੂ ਬਾਰੇ ਬਹੁਤ ਲੋਕ ਉਤਲੀ ਹਵਾ 'ਚ ਗੱਲਾਂ ਕਰਦੇ ਹੁੰਦੇ ਸੀ, ਲਓ ਜੀ ਹੁਣ ਤਾਂ ਪਤਾ ਨਹੀਂ ਸਿੱਧੂ ਨੇ ਜਿਵੇਂ ਉਹਨਾਂ ਦੀ ਜ਼ਿੰਦਗੀ ਵੀ ਬਦਲ ਦੇਣੀ ਹੁੰਦੀ ਆ, ਇਸ ਤਰ੍ਹਾਂ ਗੱਲਾਂ ਕਰਦੇ ਨੇ, ਹੁਣ ਵੀ ਕਰਦੇ ਨੇ ਜੀ, ਲਓ ਜੀ ਸਿੱਧੂ ਸਾਹਿਬ ਜੀ
ਹੈ ਜੀ। ਕੋਈ ਰੋਡ ਮੈਪ ਨਹੀਂ ਨਾ ਸਿੱਧੂ ਕੋਲ, ਕੀ ਰੋਡ ਮੈਪ ਆ ਜਾਂ ਕੋਈ ਇਹੋ ਜਿਹੀ ਕੀ ਗੱਲ ਹੈਗੀ ਆ ਕਿ ਜਿਹਦੇ ਰਾਹੀਂ ਉਹਨਾਂ ਨੂੰ ਲੱਗਦਾ ਕਿ ਜ਼ਿੰਦਗੀ ਬਦਲ ਜਾਏਗੀ। ਤੇ ਜ਼ਿੰਦਗੀ ਬਦਲਣ ਦਾ ਤਾਂ ਜਿਹੜਾ ਢਾਂਚਾ ਨਾ, ਉਹ ਤਾਂ ਮੈਨੂੰ ਲੱਗਦਾ ਹਾਲੇ ਤੱਕ ਜਿਹੜੇ ਅਸੀਂ ਸਿਸਟਮ ਨੂੰ ਅਡੋਪਟ ਕੀਤਾ ਹੋਇਆ ਨਾ, ਉਹਦੇ ਵਿੱਚ ਹੀ ਨਹੀਂ ਕਿਤੇ ਦਿਖਦਾ ਹੈਗਾ ਕੋਈ ਬੰਦਾ ਤਾਂ ਕਿੱਥੋਂ ਬਦਲ ਦੂਗਾ।
ਸ਼ਿਵਿੰਦਰ ਜੀ, ਆਪਾਂ ਧਰਮਾਂ ਧੁਰਮਾਂ ਨੂੰ ਨਹੀਂ ਮੰਨਦੇ, ਆਪਾਂ ਹਿਊਮਨਿਸਟ ਸੋਚ ਤੇ ਖੜਨ ਦੀ ਗੱਲ ਕਰਦੇ ਹਾਂ, ਪਰ ਜੋ ਤੱਥ ਬੋਲਦੇ ਨੇ ਉਹ ਇਹ ਬੋਲਦੇ ਨੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜੱਟਾਂ ਦੀ ਜਿਹੜੀ ਬਹੁਤ ਵੱਡੀ ਦਖਲਅੰਦਾਜ਼ੀ ਹੁੰਦੀ ਆ। ਤੇ ਚਲੋ ਇਸ ਵਾਰੀ ਨਹੀਂ ਪਹਿਲੀ ਵਾਰੀ ਦਲਿਤ ਮੁੱਖ ਮੰਤਰੀ ਬਣਿਆ, ਪਰ ਕੀ ਤੁਸੀਂ ਸਮਝਦੇ ਹੋ ਕਿ ਸਿੱਖਾਂ ਦੇ ਵਿੱਚੋਂ ਵੀ ਜੱਟਾਂ ਦੀ ਇੰਨਾ ਮਤਲਬ ਓਵਰ ਐਕਟਿਵ ਹੋਣਾ, ਇਹਦੇ ਨਾਲ ਜਿਹੜੀ ਪੰਜਾਬ ਦੇ ਵਿੱਚ 48% ਹਿੰਦੂ ਜਨਤਾ ਜਿਹੜੀ ਉਹ ਮਤਲਬ ਪੰਜਾਬ ਦੇ ਮੁੱਦਿਆਂ ਤੋਂ ਦੂਰ ਹੁੰਦੀ ਹੈ, ਦੂਜੇ ਪਾਸੇ ਜਿਹੜਾ ਕੇਂਦਰ ਆ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕਰੂਗਾ।
ਅਸਲ 'ਚ ਪੰਜਾਬ 'ਚ ਇੱਦਾਂ ਦਾ ਮੁੱਦਾ ਤਾਂ ਕਦੇ ਰਿਹਾ ਨਹੀਂ ਕਿ ਹਿੰਦੂ ਫਲਾਨਾ ਢਿੰਗੜਾ। ਕਿਸਾਨ ਅੰਦੋਲਨ ਦੇ ਚੱਲਦੇ ਹੋਏ ਤਾਂ ਇਹ ਮੁੱਦੇ ਸਾਰੇ ਸਮਾਪਤ ਹੋ ਗਏ ਸੀਗੇ, ਪਰ ਸਰਕਾਰਾਂ ਦੀ ਜਾਂ ਪਾਰਟੀਆਂ ਦੀ ਹੁਣ ਕੋਸ਼ਿਸ਼ ਹੈਗੀ, ਇਹਨਾਂ ਨੇ ਆਪ ਹੀ ਨੈਰੇਟਿਵ ਖੜੇ ਕੀਤੇ ਨੇ, ਕਦੇ ਦਲਿਤ ਵਾਲਾ, ਕਦੇ ਹਿੰਦੂ ਵਾਲਾ, ਕਦੇ ਸਿੱਖ ਵਾਲਾ, ਕਦੇ ਜੱਟ ਵਾਲਾ, ਕਦੇ ਕੁਛ। ਇਹ ਮਤਲਬ ਇਹ ਨੈਰੇਟਿਵ ਇਸ ਲਈ ਖੜੇ ਕੀਤੇ ਜਾਂਦੇ ਨੇ ਕਿਉਂਕਿ ਇਹਨਾਂ ਕਿਉਂਕਿ ਲੋਕਾਂ ਦੇ ਅੰਦੋਲਨ ਲੋਕਾਂ ਨੂੰ ਜੋੜਦੇ ਹੁੰਦੇ ਨੇ ਤੇ ਪਾਰਟੀਆਂ ਹਮੇਸ਼ਾ ਤੋੜਦੀਆਂ, ਕਿਉਂਕਿ ਇਹ ਹਾਲਾਂਕਿ ਡੈਮੋਕ੍ਰੇਸੀ ਚ ਤਾਂ ਮੰਨਿਆ ਉਲਟ ਜਾਂਦਾ ਵੀ ਉਰੇ ਜੀ ਪੋਲੀਟੀਕਲ ਪਾਰਟੀਆਂ ਲੋਕਾਂ ਦੀ ਸਹਿਭਾਗਤਾ ਬਣਾਉਂਦੀਆਂ ਨੇ, ਲੋਕਾਂ ਨੂੰ ਲੋਕਤੰਤਰ ਪ੍ਰਤੀ ਚੇਤਨ ਕਰਦੀਆਂ ਨੇ, ਪਰ ਅਸੀਂ ਇੱਥੇ ਦੇਖਿਆ ਕਿ ਉਹ ਲੋਕਤੰਤਰ ਵਿੱਚ ਲੋਕਾਂ ਨੂੰ ਤੋੜਦੀਆਂ ਨੇ, ਜਦਕਿ ਜਿਹੜੇ ਜਨ ਅੰਦੋਲਨ ਨੇ ਜੋੜਦੇ ਨੇ। ਹੁਣ ਸਾਰੇ ਅੱਕੇ ਹੋਏ ਸੀਗੇ ਕਿ ਇਹ ਤਾਂ ਅੰਦੋਲਨ ਜਿਹੜਾ ਲੋਕਾਂ ਨੂੰ ਜੋੜ ਰਿਹਾ, ਹਾੜਤੀ ਨੂੰ ਕਿਸਾਨ ਨਾਲ ਜੋੜ ਰਿਹਾ ਪੂਰੀ ਤਰ੍ਹਾਂ, ਇਹ ਤਾਂ ਜਿਹੜਾ ਹੈਗਾ ਵਾ ਹਿੰਦੂ ਤੇ ਮੁਸਲਮਾਨ ਤੇ ਸਿੱਖ ਇੱਕ ਜਗ੍ਹਾ ਬੈ ਕੇ ਅੰਦੋਲਨ ਕਰ ਰਹੇ ਨੇ, ਉਹ ਨਮਾਜ਼ ਪੜ੍ਹ ਰਹੇ ਨੇ, ਉਹਨਾਂ ਦੇ ਨਮਾਜ਼ ਦੀ ਤਿਆਰੀ ਕਰ ਰਹੇ ਨੇ, ਉਹ ਸਿੱਖ ਜਿਹੜੇ ਹੈਗੇ ਨੇ ਕੋਈ ਪੱਗ ਬੰਨ ਰਿਹਾ ਤਾਂ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਬੰਦਾ ਕਹਿੰਦਾ ਲੈ ਸ਼ੀਸ਼ਾ ਦੇਖ ਲਾ, ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਚੁਭਣ ਲੱਗੀਆਂ ਸੀਗੀਆਂ, ਇਸ ਕਰਕੇ ਇਹਨਾਂ ਨੇ ਨੈਰੇਟਿਵ ਆਪਣੇ ਸਿੱਟਣੇ ਸ਼ੁਰੂ ਕੀਤੇ ਨੇ ਇਸ ਤਰ੍ਹਾਂ ਦੇ।
ਦੋਸਤੋ ਮੈਂ ਤੁਹਾਨੂੰ ਆਪਣੇ ਬਿਜ਼ਨਸ ਦਾ ਸੁਨੇਹਾ ਵੀ ਦੇ ਦਿਆਂ, ਆਉਣ ਵਾਲੇ ਮਹੀਨੇ ਦੇ ਵਿੱਚ ਦੋ ਪ੍ਰੋਜੈਕਟ ਆ ਰਹੇ ਨੇ ਜਿੱਥੇ ਤੁਸੀਂ ਇਨਵੈਸਟ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਰਹਿਣ ਲਈ ਕੋਈ ਥਾਂ ਲੈਣੀ ਆ। ਬ੍ਰੈਂਪਟਨ ਦੇ ਵਿੱਚ ਸ਼ੋਪਰਜ਼ ਵਰਲਡ ਬਾਰੇ ਮੈਂ ਕਈ ਵਾਰੀ ਗੱਲ ਕੀਤੀ ਆ ਕਿ ਸ਼ੋਪਰਜ਼ ਵਰਲਡ ਦੇ ਬਾਹਰਲੇ ਪਾਸੇ ਸੁਪਰ ਸਟੋਰ ਦੇ ਸਾਹਮਣੇ ਪਹਿਲਾਂ ਉੱਥੇ 109 ਟਾਊਨ ਹਾਊਸ ਬਣੇ ਸੀ, ਪਹਿਲਾਂ ਇੱਕ ਟਾਵਰ ਸਟੈਲਾ ਟਾਵਰ ਆ ਜਿਹੜਾ ਸੈੱਲ ਹੋਇਆ ਸੀ, ਜਿਹਦੀ 20ਵੀਂ ਫਲੋਰ ਦੇ ਉੱਤੇ ਅਤੇ 21ਵੀਂ ਫਲੋਰ 'ਤੇ ਅਜੇ ਵੀ ਕੁਝ ਸੋਹਣੇ ਯੂਨਿਟ ਜਿਹੜੇ ਉਹ ਬਾਕੀ ਨੇ, ਲੈਣਿਆਂ 'ਤੇ ਸੰਪਰਕ ਕਰ ਲਿਓ। ਹੁਣ ਅਗਲੇ ਮਹੀਨੇ ਉੱਥੇ ਦੂਜਾ ਟਾਵਰ ਆ ਜਿਹੜਾ ਉਹ ਆ ਜਾਣਾ ਅਤੇ ਫਿਰ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਦੋ ਟਾਵਰ ਹੋਰ ਆ ਜਾਣੇ ਨੇ, ਦੇਖਦੇ ਦੇਖਦੇ 5 ਸਾਲਾਂ 'ਚ 15 ਦੇ ਕਰੀਬ ਟਾਵਰ ਆ ਜਿਹੜੇ ਇੱਥੇ ਆ ਜਾਣੇ ਨੇ ਸ਼ੋਪਰਜ਼ ਵਰਲਡ ਬ੍ਰੈਂਪਟਨ ਸ਼ੈਰਡਨ ਕਾਲਜ ਦੇ ਨਾਲ। ਅਤੇ ਇਸੇ ਤਰ੍ਹਾਂ 5-7 ਸਾਲਾਂ ਤੋਂ ਬਾਅਦ ਇੱਥੇ ਸ਼ੋਪਰਜ਼ ਵਰਲਡ ਆ ਜਿਹੜਾ ਉਹ ਵੀ ਢਾ ਦਿੱਤਾ ਜਾਣਾ ਅਤੇ 15 ਟਾਵਰ ਉੱਥੇ ਆ ਜਾਣੇ ਨੇ ਜਿਹੜੀ ਸ਼ੋਪਰਜ਼ ਵਰਲਡ ਦੀ ਹੁਣ ਥਾਂ ਹੈ। LRT ਲਾਈਟ ਰੇਲ ਦਾ ਟਰਮੀਨਲ ਉੱਥੇ ਬਣ ਜਾਣਾ, ਤੁਸੀਂ ਇੱਥੇ ਇਨਵੈਸਟ ਕਰਨੀ ਆ ਤਾਂ ਤਿਆਰੀ ਰੱਖਿਓ ਜੀ। ਅਗਲੇ ਮਹੀਨੇ ਇੱਕ ਬਹੁਤ ਸੋਹਣਾ ਪ੍ਰੋਜੈਕਟ ਆ ਜਿਹੜਾ ਇੱਥੇ ਸਟੈਲਾ ਫੇਜ਼ 2 ਦੂਸਰਾ ਟਾਵਰ ਆ ਜਿਹੜਾ ਉਹ ਆ ਰਿਹਾ। ਸੰਪਰਕ ਕਰਨ ਦੇ ਲਈ ਨੰਬਰ ਆ ਮੇਰਾ 647-384-36 6470-08436। ਟਰੱਕਿੰਗ ਕੰਪਨੀਆਂ ਜਿਹੜੀਆਂ ਉਹਨਾਂ ਦੇ ਧਿਆਨ ਹਿੱਤ ਆ ਜੀ, ਤੁਹਾਡੀ ਟਰੱਕਿੰਗ ਕੰਪਨੀ ਆ ਜਾਂ ਵੈਸੇ ਵੀ ਤੁਸੀਂ ਟਰੱਕਿੰਗ ਦੇ ਵਿੱਚ ਇੰਟਰਸਟ ਲੈਂਦੇ ਹੋ, ਅਤੇ ਰੀਅਲ ਸਟੇਟ ਇੱਕ ਇਹੋ ਜਿਹਾ ਖੇਤਰ ਆ ਜਿੱਥੇ ਟਰੱਕਿੰਗ ਦਾ ਖੇਤਰ ਆ ਜਿਹੜਾ ਟਰੱਕਿੰਗ ਵਾਲੇ ਲੋਕ ਨੇ ਉਹਨਾਂ ਨੂੰ ਜ਼ਰੂਰਤ ਰਹਿੰਦੀ ਹੈ ਟਰੱਕ ਪਾਰਕਿੰਗ ਦੀ। ਵਿੰਡਜ਼ਰ ਦੇ ਵਿੱਚ ਬਾਰਡਰ ਦੇ ਬਿਲਕੁਲ ਨੇੜੇ ਟਰੱਕ ਪਾਰਕਿੰਗ ਲੋਟ ਹੈਗਾ ਜੀ, ਵੈਸੇ ਵੀ ਉੱਥੇ 6-6 ਏਕੜ ਦੇ ਦੋ ਪਾਰਕਿੰਗ ਲੋਟ ਮੇਰੇ ਕੋਲ ਆਹ ਆ ਰਹੇ ਨੇ। ਤੁਸੀਂ ਜੇ ਤੁਸੀਂ ਆਪਣੀ ਕੰਪਨੀ ਪਰੇਡ ਕਰਦੇ ਹੋ, ਤੁਹਾਨੂੰ ਬਾਰਡਰ ਦੇ ਨੇੜੇ ਜਗ੍ਹਾ ਚਾਹੀਦੀ ਹੈ ਟਰੱਕ ਪਾਰਕਿੰਗ ਲਈ ਕੰਪਨੀ ਦੇ ਲਈ, ਤਾਂ ਸੰਪਰਕ ਕਰ ਲਿਓ 6470-308436 ਮੇਰਾ ਨੰਬਰ ਹੈ, 647-384-36। ਆਪਣੀ ਪ੍ਰੋਪਰਟੀ ਵੇਚਣੀ ਆ, ਕੋਈ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ, ਕੋਈ ਬਿਜ਼ਨਸ ਲੈਣਾ ਚਾਹੁੰਦੇ ਹੋ, ਨੰਬਰ ਇੱਕੋ ਯਾਦ ਰੱਖਿਓ 647-384-36 6470-308436। ਲਓ ਜੀ ਜਗਦੀਸ਼ ਗਰੇਵਾਲ ਜੀ ਤਿਆਰ ਨੇ ਹੁਣ ਅਤੇ ਉਹਨਾਂ ਦਾ ਤੁਸੀਂ ਸੁਣਨਾ ਪ੍ਰੋਗਰਾਮ, ਅਤੇ ਸ਼ਾਮ ਨੂੰ ਆਪਾਂ 3 ਵਜੇ ਫਿਰ ਮਿਲਦੇ ਹਾਂ। ਸ਼ਿਵਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ, ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ COVID-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ। ਬਚਪਨੇ ਵਿੱਚ ਵਾਪਸ ਪਰਤਣ ਲਈ ਆਪਣੇ ਬੱਚਿਆਂ ਤੇ ਉਹਨਾਂ ਦੇ ਸਾਥੀਆਂ ਦੀ ਸੁਰੱਖਿਆ ਲਈ ਮਦਦ ਕਰੋ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪਾਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਕੀ ਤੁਸੀਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਜਾਣਦੇ ਹੋ ਜੋ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ। ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਦੇ। ਇਸ ਦੇ ਨਾਲ ਹੀ ਤੁਹਾਨੂੰ ਮਿਲਦੇ ਹਨ ਕੈਸ਼ਬੈਕ ਜਿੱਤਣ ਦੇ ਮੌਕੇ। ਹੁਣ ਗੱਲ ਕਰਦੇ ਹਾਂ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ। ਜੇਕਰ ਤੁਸੀਂ ਕਿਸੇ ਕੈਨੇਡਾ ਆਉਣ ਵਾਲੇ ਵਿਅਕਤੀ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50, ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ। ਸ਼ਰਤਾਂ ਲਾਗੂ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/newtocanada. That's www.simpli.com/newtocanada.
ਕੀ ਤੁਸੀਂ 50 ਸਾਲ ਤੋਂ ਵੱਡੇ ਹੋ ਤਾਂ ਫਿਰ ਟਾਈਮ ਹੈ ਘਰ ਬੈਠੇ ਕੋਲਨ ਕੈਂਸਰ ਟੈਸਟ ਕਰਾਉਣ ਦਾ। ਜੇ ਛੇਤੀ ਪਤਾ ਲੱਗ ਜਾਵੇ ਕੋਲਨ ਕੈਂਸਰ ਦਾ 90% ਇਲਾਜ ਹੋ ਸਕਦਾ ਹੈ ਅਤੇ ਟੈਸਟਿੰਗ ਬਹੁਤ ਹੀ ਆਸਾਨ ਹੈ। ਆਪਣਾ ਸੈਂਪਲ ਮੇਲ ਕਰੋ, ਸਾਡਾ ਵਾਅਦਾ ਹੈ ਜਿਵੇਂ ਆਪ ਸੋਚ ਰਹੇ ਹੋ ਇਹ ਉਸ ਤੋਂ ਆਸਾਨ ਹੈ। ਆਪਣੇ ਡਾਕਟਰ ਤੋਂ ਕਿੱਟ ਲਵੋ ਅਤੇ ਵਧੇਰੇ ਜਾਣਕਾਰੀ ਲਈ www.ontario.ca/colon-cancer ਚੈੱਕ ਤੇ ਜਾਓ। ਇਹ ਸੰਦੇਸ਼ ਗੌਰਮੈਂਟ ਆਫ ਓਨਟਾਰੀਓ ਵੱਲੋਂ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622